ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜ਼ੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ 416-620-1778, यानी 416-620-1778, ओनली ऑन 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਨੈਸ਼ਨਲ ਜਹਾਜ਼ ਹਾਦਸੇ ਵਿੱਚ ਮਾਰੇ ਗਏ 5 ਕੈਨੇਡੀਅਨ ਕਿੰਗ ਟਾਊਨਸ਼ਿਪ ਦੇ ਰਹਿਣ ਵਾਲੇ ਸਨ। ਗਾਰਡੀਨਰ ਐਕਸਪ੍ਰੈਸ ਵੇ ਤੇ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਯਾਰਕ ਖੇਤਰ ਦੇ ਤਾਜ਼ਾ ਕਤਲ ਦੇ ਮਾਮਲੇ ਦੀ ਸ਼ਿਕਾਰ ਹੋਈ ਔਰਤ ਟੋਰਾਂਟੋ ਦੇ ਇੱਕ ਸਕੂਲ ਵਿੱਚ ਅਧਿਆਪਕ ਸੀ। ਐਨਐਕਸ ਵਿੱਚ ਵਾਹਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਟੈਨਸੀ ਦੇ ਨੈਸ਼ਵਿਲ ਵਿੱਚ ਸੋਮਵਾਰ ਨੂੰ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਮਾਰੇ ਗਏ 5 ਕੈਨੇਡੀਅਨਾਂ ਦੀ ਪਛਾਣ ਕਿੰਗ ਟਾਊਨਸ਼ਿਪ ਦੇ ਪਰਿਵਾਰ ਵਜੋਂ ਹੋਈ ਹੈ। ਬੁੱਧਵਾਰ ਸ਼ਾਮ ਨੂੰ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਸ਼ਹਿਰ ਦੇ ਮੇਅਰ ਸਟੀਵ ਪਲੈਗਰੀਨੀ ਨੇ ਕਿਹਾ ਕਿ ਕਮਿਊਨਿਟੀ ਰੀਮਾ ਡੌਂਟਸੋਕੋ ਉਸ ਦੇ ਪਤੀ ਵਿਕਟਰ ਅਤੇ ਉਨ੍ਹਾਂ ਦੇ 3 ਬੱਚਿਆਂ ਦੀ ਹੋਈ ਦੁਖਦਾਈ ਮੌਤ ਕਰਕੇ ਗਮਗੀਨ ਹੈ। ਪਲੈਗਰੀਨੀ ਨੇ ਕਿੰਗ ਟਾਊਨਸ਼ਿਪ ਦੀ ਤਰਫੋਂ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਹਾਦਸਾ ਸਾਡੇ ਛੋਟੇ ਜਿਹੇ ਭਾਈਚਾਰੇ ਲਈ ਇੱਕ ਦਿਲ ਦਹਿਲਾਉਣ ਵਾਲਾ ਅਤੇ ਵਿਨਾਸ਼ਕਾਰੀ ਨੁਕਸਾਨ ਹੈ। ਇੱਕ ਵੱਖਰੀ ਸੋਸ਼ਲ ਮੀਡੀਆ ਪੋਸਟ ਵਿੱਚ ਮੈਟਰੋਪੋਲੀਟਨ ਨੈਸ਼ਵਿਲ ਪੁਲਿਸ ਵਿਭਾਗ ਨੇ ਪੀੜਤਾ ਦੀ ਉਮਰ ਦੀ ਪੁਸ਼ਟੀ ਕੀਤੀ ਹੈ। ਵਿਕਟਰ 43 ਸਾਲ ਦਾ ਸੀ, ਉਸਦੀ ਪਤਨੀ ਰੀਮਾ 39 ਸਾਲ ਦੀ ਅਤੇ ਉਨ੍ਹਾਂ ਦੇ 3 ਬੱਚੇ ਡੇਵਿਡ ਐਡਮ ਅਤੇ ਐਮਾ ਕਰਾਮਵਾਰ 12, 10 ਅਤੇ 7 ਸਾਲ ਦੇ ਸਨ। UMCA ਰਿਚਟਰੀ ਅਕੈਡਮੀ ਵੌਂਦ ਇੱਕ ਪ੍ਰਾਈਵੇਟ ਸਕੂਲ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਕਿ ਡੈਂਟਸੋਕੋ ਪਰਿਵਾਰ ਕਈ ਸਾਲਾਂ ਤੋਂ ਸਕੂਲੀ ਭਾਈਚਾਰੇ ਦਾ ਹਿੱਸਾ ਸੀ। ਸਕੂਲ ਨੇ ਕਿਹਾ ਕਿ 3 ਖੂਬਸੂਰਤ ਬੱਚੇ ਐਮਾ, ਐਡਮ ਅਤੇ ਡੇਵਿਡ ਹਰ ਰੋਜ਼ ਸਕੂਲ ਵਿੱਚ ਜਗਮਗਾਉਂਦੇ ਸਨ। ਸਿੰਗਲ ਇੰਜਨ ਵਾਲਾ ਇਹ ਜਹਾਜ਼ ਸੋਮਵਾਰ ਨੂੰ ਸ਼ਾਮ ਨੂੰ ਡਾਊਨਟਾਊਨ ਨੈਸ਼ਵਿਲ ਦੇ ਪੁਸ਼ਚਮ ਮਿਲ ਇੰਟਰਸਟੇਟ ਹਵਾਈ 40 ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਇਸ ਵਿੱਚ ਸਵਾਰ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ ਹੋ ਗਈ ਸੀ। ਬ੍ਰੈਂਪਟਨ ਫਲਾਈਟ ਸੈਂਟਰ ਦੇ ਜਨਰਲ ਮੈਨੇਜਰ ਐਲਨ ਪੇਜ ਨੇ ਕਿਹਾ ਕਿ ਇਹ ਜਹਾਜ਼ ਉਨ੍ਹਾਂ ਦੇ ਕੇਂਦਰ ਦੀ ਮਲਕੀਅਤ ਸੀ ਅਤੇ ਬ੍ਰੈਂਪਟਨ ਫਲਾਇੰਗ ਕਲੱਬ ਦੁਆਰਾ ਹੀ ਸੰਚਾਲਿਤ ਕੀਤਾ ਜਾਂਦਾ ਸੀ, ਕਿਉਂਕਿ ਇਹ ਛੋਟਾ ਹਵਾਈ ਅੱਡਾ ਹੈ। ਇਸ ਕਰਕੇ ਪੇਜ ਇਹ ਨਹੀਂ ਦੱਸ ਸਕਦਾ ਕਿ ਜਹਾਜ਼ ਨੇ ਕਿੱਥੋਂ ਉਡਾਣ ਭਰਨੀ ਸੀ, ਕਿਉਂਕਿ ਇਸ ਉਡਾਣ ਦਾ ਕੋਈ ਰਿਕਾਰਡ ਨਹੀਂ ਹੈ। ਕ੍ਰੈਸ਼ ਦੇ ਕਾਰਨ ਬਾਰੇ ਵੀ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਰੇਡੀਓ ਪ੍ਰਸਾਰਣ ਦੀ ਰਿਕਾਰਡਿੰਗ ਦੇ ਅਨੁਸਾਰ ਪਾਇਲਟ ਨੇ 에ਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਕਿ ਉਸਦੇ ਜਹਾਜ਼ ਦਾ ਇੰਜਨ ਬੰਦ ਹੋ ਗਿਆ ਸੀ। ਉਸੇ ਸਮੇਂ ਉਸ ਜਹਾਜ਼ ਨੂੰ ਉਤਰਨ ਲਈ ਜੌਨ ਸੀ ਟਿਓਨ ਹਵਾਈ ਅੱਡੇ ਉੱਪਰ 2500 ਫੁੱਟ ਤੇ ਓਵਰਫਲੋ ਕਰਦੇ ਹੋਏ ਆਲੇ ਦੁਆਲੇ ਚੱਕਰ ਲਗਾ ਰਿਹਾ ਸੀ। ਉਧਰ ਗਾਰਡੀਅਨ ਐਕਸਪ੍ਰੈਸ ਵੇ ਤੇ ਬੁੱਧਵਾਰ ਰਾਤ ਨੂੰ ਇੱਕ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਰਾਤ 10 ਵਜੇ ਤੋਂ ਥੋੜੀ ਦੇਰ ਬਾਅਦ ਜੈਮਸਨ ਐਵੇਨਿਊ ਨੇੜੇ ਹਾਈਵੇ ਦੇ ਕਿਨਾਰੇ ਇੱਕ ਵਿਅਕਤੀ ਦੇ ਪੈਦਲ ਜਾਣ ਬਾਰੇ ਸੂਚਨਾ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਦੋਂ ਹੀ ਕਿਤੇ 60 ਸਾਲਾਂ ਇਸ ਵਿਅਕਤੀ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦਾ ਡਰਾਈਵਰ ਮੌਕੇ ਤੇ ਹੀ ਰਿਹਾ। ਟੱਕਰ ਕਾਰਨ ਗਾਰਡੀਨਰ ਦੀਆਂ ਪੱਛਮੀ ਪਾਸੇ ਦੀਆਂ ਲੈਨਾਂ ਜੈਮਸਨ ਐਵੇਨਿਊ ਤੋਂ ਅੱਗੇ ਬੰਦ ਵੀ ਕੀਤਾ ਗਿਆ ਸੀ। ਉਧਰ ਟੋਰਾਂਟੋ ਦੇ ਇੱਕ ਸਕੂਲ ਵਿੱਚ ਗ੍ਰੇਡ 7 ਅਤੇ 8 ਦੇ ਇੱਕ ਅਧਿਆਪਕ ਦੀ ਪਛਾਣ ਵੌਨ ਵਿੱਚ ਵਾਪਰੇ ਕਤਲ ਦੀ ਪੀੜਤ ਵਜੋਂ ਹੋਈ ਹੈ। ਪੁਲਿਸ ਨੂੰ ਬੁੱਧਵਾਰ ਦੁਪਹਿਰ 12:30 ਵਜੇ ਤੋਂ ਥੋੜੀ ਦੇਰ ਬਾਅਦ ਹਾਈਵੇ 27 ਅਤੇ ਲੈਂਗਸਟਾਫ ਰੋਡ ਤੇ ਨੇੜੇ ਈਸਾ ਕੋਟ ਦੇ ਇੱਕ ਘਰ ਬੁਲਾਇਆ ਗਿਆ। ਮੌਕੇ ਦੇ ਅਧਿਕਾਰੀਆਂ ਨੂੰ ਇੱਕ ਔਰਤ ਜ਼ਖਮੀ ਹਾਲਤ ਵਿੱਚ ਮਿਲੀ। ਇਸ ਔਰਤ ਦੀ ਬਾਅਦ ਵਿੱਚ ਪਛਾਣ 64 ਸਾਲਾ ਐਸਟੇਲਾ ਵੀਲਰ ਵਜੋਂ ਹੋਈ ਹੈ ਅਤੇ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਬੁੱਧਵਾਰ ਨੂੰ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਘਰ ਭੇਜੇ ਗਏ ਇੱਕ ਪੱਤਰ ਵਿੱਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਟੋਰਾਂਟੋ ਦੇ ਐਫਰੀਸਟ੍ਰਿਕ ਅਲਟਰਨੇਟਿਵ ਸਕੂਲ ਵਿੱਚ ਗ੍ਰੇਡ 7-8 ਦੇ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਦੀ ਅਚਾਨਕ ਮੌਤ ਦੀ ਖਬਰ ਸਾਂਝੀ ਕੀਤੀ ਹੈ। ਪ੍ਰਿੰਸੀਪਲ ਹਿਊਗ ਰੇਨੋਲਡਸ ਨੇ ਲਿਖਿਆ ਹੈ ਕਿ ਵੀਲਰ ਨੂੰ ਬੱਚਿਆਂ ਨੂੰ ਪਿਆਰ ਕਰਨ ਵਾਲੀ ਚੰਗੀ ਟੀਚਰ ਵਜੋਂ ਯਾਦ ਕੀਤਾ। ਰੇਨੋਲਡਸ ਨੇ ਨੋਟ ਵਿੱਚ ਕਿਹਾ ਕਿ ਸਟਾਫ ਅਤੇ ਵਿਦਿਆਰਥੀਆਂ ਖਾਸ ਕਰਕੇ ਵੀਲਰ ਦੀ ਕਲਾਸ ਦੇ ਸਟੂਡੈਂਟਸ ਨੂੰ ਮਾਨਸਿਕ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਉਧਰ ਮਿਡਟਾਊਨ ਟੋਰਾਂਟੋ ਵਿੱਚ ਬੁੱਧਵਾਰ ਰਾਤ ਨੂੰ ਇੱਕ ਵਾਹਨ ਦੀ ਟੱਕਰ ਨਾਲ ਇੱਕ ਸਾਈਕਲ ਸਵਾਰ ਦੀ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਟੋਰਾਂਟੋ ਪੁਲਿਸ ਨੇ ਕਿਹਾ ਕਿ ਇਹ ਹਾਦਸਾ ਰਾਤ 9:15 ਤੋਂ ਠੀਕ ਪਹਿਲਾਂ ਦਾ ਐਨੈਕਸ ਵਿੱਚ ਸਥਿਤ ਡਿਪੋਂਟ ਅਤੇ ਸੈਂਟ ਜਾਰਜ ਸਟਰੀਟ ਇਲਾਕੇ ਵਿੱਚ ਵਾਪਰਿਆ। ਪੈਰਾਮੈਡਿਕਸ ਨੇ ਪੁਸ਼ਟੀ ਕੀਤੀ ਹੈ ਕਿ 40 ਸਾਲਾਂ ਇੱਕ ਵਿਅਕਤੀ ਨੂੰ ਸਥਾਨਕ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੇ ਹੀ ਰਿਹਾ। ਉਧਰ ਹਮਿਲਟਨ ਵਿੱਚ ਬੁੱਧਵਾਰ ਦੁਪਹਿਰ ਨੂੰ ਗੋਲੀਬਾਰੀ ਤੋਂ ਬਾਅਦ ਇੱਕ 19 ਸਾਲਾ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਗੋਲੀਕਾਂਡ ਕਿੰਗ ਸਟਰੀਟ ਵੈਸਟ ਅਤੇ ਮੈਕਨੇਰ ਸਟਰੀਟ ਸਾਊਥ ਦੇ ਖੇਤਰ ਵਿੱਚ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ। ਹਮਿਲਟਨ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਪੀੜਤ ਮਰਦ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਪਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਅਜੇ ਪੀੜਤ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਅਣਪਛਾਤੀ ਦਿਸ਼ਾ ਵੱਲ ਭੱਜਦੇ ਦੇਖਿਆ ਗਿਆ। ਉਨ੍ਹਾਂ ਬਾਰੇ ਵੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਸਪਸ਼ਟ ਹੈ ਕਿ ਕਿੰਨੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਾਂਸਟੇਬਲ ਇੰਡੀ ਭਾਰਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਮਿੱਥੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਗਵਾਹਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ। ਭਾਰਜ ਨੇ ਅੱਗੇ ਕਿਹਾ ਕਿ ਅਧਿਕਾਰੀ ਇਸ ਗੋਲੀਕਾਂਡ ਦਾ ਵੀਡੀਓ ਮਿਲਣ ਵਾਸਤੇ ਹੀ ਯਤਨ ਕਰ ਰਹੇ ਹਨ। ਤਫ਼ਤੀਸ਼ਕਾਰ ਕਿਸੇ ਵੀ ਵਿਅਕਤੀ ਨੂੰ ਇਸ ਕਤਲ ਬਾਰੇ ਜਾਣਕਾਰੀ ਲਈ 905-546-3374 ਤੇ ਕਾਲ ਕਰਨ ਦੀ ਅਪੀਲ ਕੀਤੀ ਹੈ। ਉਧਰ ਟੋਰਾਂਟੋ ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਰੈਕਸਡੇਲ ਵਿੱਚ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਵਜੋਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਿਸ਼ਨ ਬੀਸੀ ਦੇ ਰਹਿਣ ਵਾਲੇ 25 ਸਾਲਾ ਜਸਮੀਤ ਬਦੇਸ਼ਾ ਨੂੰ ਐਤਵਾਰ ਸ਼ਾਮ ਨੂੰ ਬਰਗਾਮੋਟ ਡਰਾਈਵ ਅਤੇ ਰੈਕਸਡੇਲ ਬੁਲੇਵਾਰਡ ਐਲਿੰਗਟਨ ਐਵੇਨਿਊ ਦੇ ਪੱਛਮ ਦੇ ਨੇੜੇ ਇੱਕ ਅਪਾਰਟਮੈਂਟ ਬਿਲਡਿੰਗ ਦੀ ਪਾਰਕਿੰਗ ਲਾਟ ਦੇ ਨੇੜੇ ਗੋਲੀ ਮਾਰੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੀ ਜਾਨ ਬਚਾਉਣ ਦੇ ਕਈ ਯਤਨ ਕੀਤੇ ਗਏ ਪਰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਸ਼ਹਿਰ ਦਾ ਇਸ ਸਾਲ ਦਾ 12ਵਾਂ ਕਤਲ ਦਾ ਮਾਮਲਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਨੈਸ਼ਨਲ ਜਹਾਜ਼ ਹਾਦਸੇ ਵਿੱਚ ਮਾਰੇ ਗਏ 5 ਕੈਨੇਡੀਅਨ ਕਿੰਗ ਟਾਊਨਸ਼ਿਪ ਦੇ ਰਹਿਣ ਵਾਲੇ ਸਨ। ਗਾਰਡੀਨਰ ਐਕਸਪ੍ਰੈਸ ਵੇ ਤੇ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਯਾਰਕ ਖੇਤਰ ਦੇ ਤਾਜ਼ਾ ਕਤਲ ਦੇ ਮਾਮਲੇ ਦੀ ਸ਼ਿਕਾਰ ਹੋਈ ਔਰਤ ਟੋਰਾਂਟੋ ਦੇ ਇੱਕ ਸਕੂਲ ਵਿੱਚ ਅਧਿਆਪਕ ਸੀ। ਐਨੈਕਸ ਵਿੱਚ ਵਾਹਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਵੀਰਵਾਰ, ਥਰਸਡੇ, 7 ਮਾਰਚ 2024 ਤੇ ਸਵੇਰ ਦੇ 7:09 ਦਾ ਸਮਾਂ। ਕਈ ਦਿਨਾਂ ਤੋਂ ਫਿਲਾਸਫੀ ਦੇ ਆਲੇ ਦੁਆਲੇ ਘੁੰਮਦੇ ਰਹੀਦਾ ਹੈ, ਉਧਰ ਨੂੰ ਜਾਈਏ। ਪਹਿਲਾਂ ਉੱਥੇ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਬੜਾ ਭਾਰੀ ਭਰਕਮ ਤੇ ਬੋਝਲ ਵਿਸ਼ਾ ਵੀ ਲੱਗਦਾ ਹੁੰਦਾ ਤੇ ਇਹਨੂੰ ਹਲਕੇ ਫੁਲਕੇ ਵੀ ਲਿਆ ਜਾ ਸਕਦਾ ਹੁੰਦਾ। ਕਈ ਵਾਰ ਲੱਗਦਾ ਕਿ ਦਿਮਾਗ ਤੇ ਲੋਡ ਪਾ ਕੇ ਜਦੋਂ ਚੀਜ਼ਾਂ ਨੂੰ ਸੋਚੀਦਾ ਤਾਂ ਕੰਮ ਕਰਨੋਂ ਇਹ ਹਟ ਜਾਂਦਾ। ਇਹੀ ਜੀ ਕੋਈ ਗੱਲ ਨਹੀਂ ਹੁੰਦੀ। ਚੀਜ਼ਾਂ ਨੂੰ ਜੇ ਔਖੀਆਂ ਲੱਗਦੀਆਂ ਹੋਣ ਤਾਂ ਸੌਖੇ ਕਰਨ ਦੇ ਤਰੀਕੇ ਹੁੰਦੇ ਆ, ਮੈਮੋਰੀ ਵਧਾਉਣ ਦੇ ਤਰੀਕੇ ਹੁੰਦੇ ਨੇ। ਸਹਿਜ ਅਵਸਥਾ ਦੇ ਵਿੱਚ ਦਿਮਾਗ ਲਿਆ ਕੇ ਉਹਦੀ ਐਫੀਸ਼ੀਐਂਸੀ ਵਧਾਈ ਜਾ ਸਕਦੀ ਹੈ, ਕਾਰਜ ਕੁਸ਼ਲਤਾ ਵਧਾਈ ਜਾ ਸਕਦੀ ਹੈ, ਪਰ ਸਹਿਜ ਅਵਸਥਾ ਹਾਸਲ ਕਰਨੀ ਬਹੁਤ ਔਖੀ ਹੈ। ਤੇ ਬੱਚੇ ਵਰਗਾ ਦਿਮਾਗ, ਆਪਾਂ ਅੱਗੇ ਵੀ ਇਹੀ ਗੱਲ ਕੀਤੀ ਸੀ। ਚਲੋ ਅੱਜ ਕਿਸੇ ਹੋਰ ਢੰਗ ਨਾਲ ਦੁਨੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਆਪੋ ਆਪਣੀ ਕਿਸਮ ਨਾਲ ਚੀਜ਼ਾਂ ਨੂੰ ਵੇਖਦੇ ਆ ਤੇ ਉਹੀ ਗਿਆਨ ਇੰਦਰੀਆਂ ਤੇ ਵਿਸ਼ਵਾਸ ਕਰਕੇ ਆਪਣੇ ਆਪ ਤੇ ਆਪਣੀ ਧਾਰਨਾ ਬਣਾ ਲੈਂਦੇ ਆ ਤੇ ਧਾਰਨਾਵਾਂ ਸਾਨੂੰ ਗੁੰਮਰਾਹ ਕਰ ਦਿੰਦੀਆਂ ਨੇ। ਹੁਣ ਫਿਲਾਸਫੀ ਆ, ਆਪਾਂ ਕਹਿੰਦੇ ਗਿਆਨ ਨਾਲ ਪਿਆਰ, ਨੌਲੇਜ ਨਾਲ ਪਿਆਰ, ਫਿਲਾਸਫੀ। ਕਹਿੰਦੇ ਜਿਹੜੀ ਫਿਲਾਸਫੀ ਹੈ ਉਹਨੂੰ ਜੇ ਹਲਕੇ ਫੁਲਕੇ ਅੰਦਾਜ਼ ਚ ਲੈਣਾ ਹੋਵੇ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਹਨੇਰੇ ਕਮਰੇ ਵਿੱਚ ਕੋਈ ਕਾਲੀ ਬਿੱਲੀ ਨੂੰ ਵੇਖ ਰਿਹਾ ਹੋਵੇ। ਇਹ ਤਾਂ ਹੈ ਫਿਲਾਸਫੀ। ਮੈਟਾਫਿਜ਼ਿਕਸ, ਪ੍ਰਾਭੌਤਿਕ ਮਤਲਬ ਜਿਹੜੀਆਂ ਚੀਜ਼ਾਂ ਅਸੀਂ ਤਸੱਵਰ ਕਰ ਰੱਖੀਆਂ ਨੇ ਪਰ ਅਸਲ ਚ ਉਹ ਹੁੰਦੀਆਂ ਨਹੀਂ। ਮੈਟਾਫਿਜ਼ਿਕਸ ਇਜ਼ ਲਾਈਕ ਬੀਇੰਗ ਇਨ ਅ ਡਾਰਕ ਰੂਮ, ਹਨੇਰੇ ਕਮਰੇ ਚ ਬੈਠੇ ਹੋ, ਲੁਕਿੰਗ ਫਾਰ ਅ ਬਲੈਕ ਕੈਟ ਦੈਟ ਇਜ਼ਨਟ ਦੇਅਰ। ਸੋ ਮੈਟਾਫਿਜ਼ਿਕਸ ਵਾਲੇ ਉਹ ਲੋਕ ਨੇ ਜਿਹੜੇ ਹਨੇਰੇ ਕਮਰੇ ਵਿੱਚ ਹਨੇਰੀ ਬਿੱਲੀ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਉੱਥੇ ਹੈ ਹੀ ਨਹੀਂ। ਹੁਣ ਧਾਰਮਿਕ ਲੋਕ ਹੋ ਜਾਂਦੇ ਆ ਕਈ। ਧਾਰਮਿਕ ਦਾ ਮਤਲਬ ਜਿਹੜੇ ਧਰਮਾਂ ਦੇ ਪਖੰਡ ਵਿੱਚ ਉਲਝ ਜਾਂਦੇ ਆ, ਕਿਰਿਆ ਰੀਤੀ ਰਿਵਾਜ਼ਾਂ ਦੇ ਵਿੱਚ ਕਿਰਿਆ ਕਾਂਡ ਹੁੰਦੇ ਆ, ਜਿਵੇਂ ਕਰਮ ਕਾਂਡ ਜਿਹਨੂੰ ਕਹਿ ਦਿੰਦੇ ਆ, ਜਿਨ੍ਹਾਂ ਦਾ ਧਰਮ ਕਰਮ ਕਾਂਡ ਤੱਕ ਸੀਮਤ ਹੈ। ਪੂਜਾ ਦੀ ਇੱਕ ਵਿਸ਼ੇਸ਼ ਪ੍ਰਣਾਲੀ ਨਾਲ ਸਵੇਰੇ ਉੱਠ ਕੇ ਨਹਾ ਲਏ, ਦੀਵੀ ਬੱਤਾ ਲਾ ਲਿਆ, ਦੀਵਾ ਬੱਤੀ ਲਾ ਲਈ, ਧੂਪ ਲਾ ਲਈ, ਬਸ ਉੱਥੇ ਕੁ ਤੱਕ ਜੇ ਹੈ। ਪਰ ਜੇ ਇੱਕ ਗਿਆਨ ਨਹੀਂ ਹਾਸਲ ਕੀਤਾ, ਆਪ ਗ੍ਰੰਥ ਨਹੀਂ ਪੜ੍ਹੇ, ਵਿਚਾਰੇ ਨਹੀਂ, ਉਹ ਤੋਂ ਬਿਨਾਂ ਸਾਰਾ ਕੁਛ ਕਰ ਲਿਆ, ਉਹ ਸਿਰਫ ਥਿਓਲੋਜੀ ਵਾਲੇ ਬੰਦੇ ਆ। ਥਿਓਲੋਜੀ ਇਜ਼ ਲਾਈਕ ਬੀਇੰਗ ਇਨ ਅ ਡਾਰਕ ਰੂਮ। ਹੁਣ ਇੱਥੇ ਇਹਦੀ ਕੰਡੀਸ਼ਨ ਕੀ ਹੈ? ਕਹਿੰਦੇ ਉਹ ਹਨੇਰੇ ਕਮਰੇ ਚ ਬੈਠਾ ਤੇ ਕਾਲੇ ਰੰਗ ਦੀ ਬਿੱਲੀ ਵੱਲ ਦੇਖ ਰਿਹਾ ਜਿਹੜੀ ਉੱਥੇ ਹੈ ਨਹੀਂ, ਤੇ ਉਹਨੂੰ ਲੱਗਦਾ ਕਿ ਉਹਨੇ ਬਿੱਲੀ ਲੱਭ ਲਈ। ਉੱਥੇ ਕਾਲਾ ਕਮਰਾ, ਹਨੇਰਾ ਕਮਰਾ, ਕਾਲੀ ਬਿੱਲੀ ਹੈ ਹੀ ਨਹੀਂ, ਪਰ ਉਹਨੂੰ ਐਂ ਲੱਗਦਾ ਕਿ ਮੈਂ ਬਿੱਲੀ ਲੱਭ ਲਈ। ਹੁਣ ਸਾਇੰਸ ਕੀ ਹੈ? ਇਹਨਾਂ ਤਿੰਨਾਂ ਦੇ ਵਿੱਚ ਫਿਲਾਸਫੀ ਹੋ ਗਈ, ਮੈਟਾਫਿਜ਼ਿਕਸ ਹੋ ਗਈ, ਪ੍ਰਾਭੌਤਿਕ ਚੀਜ਼ਾਂ ਹੋ ਗਈਆਂ, ਥਿਓਲੋਜੀ ਹੋ ਗਈ, ਤੇ ਚੌਥੇ ਨੰਬਰ ਤੇ ਆ ਗਈ ਸਾਇੰਸ। ਸਾਇੰਸ ਇਜ਼ ਲਾਈਕ ਬੀਇੰਗ ਇਨ ਅ ਡਾਰਕ ਰੂਮ, ਵੀ ਹਨੇਰੇ ਕਮਰੇ ਚ ਬੈਠੇ ਹੋ, ਲੁਕਿੰਗ ਫਾਰ ਅ ਬਲੈਕ ਕੈਟ ਯੂਜ਼ਿੰਗ ਆ ਫਲੈਸ਼ ਲਾਈਟ। ਹੁਣ ਜਿਹੜਾ ਵਿਗਿਆਨਕ ਸੋਚ ਵਾਲਾ ਬੰਦਾ ਆ ਉਹ ਹਨੇਰੇ ਕਮਰੇ ਵਿੱਚ ਕਾਲੇ ਰੰਗ ਦੀ ਬਿੱਲੀ ਨੂੰ ਦੇਖਣ ਵਾਸਤੇ ਟੌਰਚ ਬਾਲ ਲਏਗਾ। ਆਹੀ ਗੱਲਾਂ ਆ। ਇੱਕ ਨੇ ਇਹ ਕਹਿਤਾ ਕਿ ਬਿੱਲੀ ਹੈ ਹੀ ਨਹੀਂ, ਪਰ ਉਹਨੇ ਮਨ ਨੂੰ ਧਰਵਾਸਾ ਦੇ ਲਿਆ, ਨਹੀਂ ਨਹੀਂ ਮੈਂ ਤਾਂ ਬਿੱਲੀ ਲੱਭ ਲਈ। ਇੱਕ ਹਨੇਰੇ ਕਮਰੇ ਦੇ ਵਿੱਚ ਸਿਰਫ ਇਹ ਗੱਲ ਕਰੀ ਬੈਠਾ ਕਿ ਮੈਂ ਕਾਲੀ ਬਿੱਲੀ ਦੇਖ ਲੈਣੀ ਹੈ, ਇਹ ਫਿਲਾਸਫਰ ਹੈ, ਪਰ ਉਹਦੇ ਵਿੱਚ ਕੋਈ ਹੋਰ ਯਤਨ ਨਹੀਂ ਕੀਤਾ, ਬਸ ਉਹਨੇ ਗੱਲਾਂ ਉਹਦੇ ਵਿੱਚ ਰੁਕਿਆ ਰਿਹਾ, ਆਈਡੀਅਲਿਜ਼ਮ ਚ, ਵਿਚਾਰਵਾਦ ਵਿੱਚ ਹੀ ਹੈ ਕਿ ਹੈ ਤਾਂ ਹੈ ਬਿੱਲੀ ਤੇ ਮੈਨੂੰ ਪਤਾ ਤੇ ਬਸ ਇੰਨਾ ਹੀ ਬਹੁਤ ਹੈ। ਹੁਣ ਮਾਰਕਸ ਔਰੇਲੀਅਸ ਗ੍ਰੀਕ ਫਿਲਾਸਫਰ ਹੈ, ਇਹਨਾਂ ਦੀਆਂ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਉਹ ਕਹਿੰਦੇ ਡੂ ਨੋਟ ਐਕਟ ਅਗੇਂਸਟ ਯੋਰ ਕੰਸਾਇੰਸ ਔਰ ਅਗੇਂਸਟ ਟਰੁੱਥ, ਲਿਵ ਲਾਈਕ ਦਿਸ ਐਂਡ ਯੂ ਸ਼ੈਲ ਫੁਲਫਿਲ ਦਾ ਟਾਸਕ ਆਫ ਯੋਰ ਲਾਈਫ। ਸੋ ਕਹਿੰਦੇ ਆਪਣੀ ਜਿਹੜੀ ਜ਼ਮੀਰ ਹੈ, ਇੱਕ ਤਾਂ ਉਹਦੇ ਖਿਲਾਫ ਨਾ ਜਾਓ ਤੇ ਇੱਕ ਸੱਚਾਈ ਦੇ ਖਿਲਾਫ ਨਾ ਜਾਓ। ਜੇ ਤੁਸੀਂ ਆਪਣਾ ਜੀਵਨ ਇਸ ਤਰ੍ਹਾਂ ਜਿਉਂਦੇ ਗਏ ਤਾਂ ਤੁਹਾਡਾ ਜੀਵਨ ਬੜਾ ਭਰਪੂਰ ਸਾਬਤ ਹੋਵੇਗਾ। ਪਾਲੀ ਭੁਪਿੰਦਰ ਆਪਣੇ ਪੰਜਾਬੀ ਦੇ ਨਾਟਕਕਾਰ ਨੇ, ਸੰਗੀਤ ਨਾਟਕ ਅਕੈਡਮੀ ਦਾ ਵੀ ਉਹਨਾਂ ਨੂੰ ਪਿਛਲੇ ਦਿਨ ਅਵਾਰਡ ਮਿਲਿਆ। ਉਹਨਾਂ ਨੇ ਇੱਕ ਜਗ੍ਹਾ ਤੇ ਡਾਇਲਾਗ ਲਿਖੇ ਹੋਏ ਫੇਸਬੁੱਕ ਤੇ 5 मार्च ਨੂੰ ਮੈਂ ਇਹ ਪੜ੍ਹੇ ਮੈਂ ਕਿਹਾ ਚਲੋ ਇਹੀ ਕਰ ਲੈਨੇ ਆ ਤੇ ਇਹ ਕਬਰਸਤਾਨ ਜਾਂ ਪਸੇਵਿਆਂ ਦਾ ਸ਼ਮਸ਼ਾਨ ਘਾਟ ਦਾ ਸੀਨ ਹੈ ਉੱਥੇ ਇੱਕ ਬੰਦਾ ਦੂਜੇ ਨਾਲ ਗੱਲਾਂ ਕਰਦੇ ਆ ਬੈਠੇ ਉਹ ਪਾਲਾ ਸਿਆ ਉਹ ਬੰਦਾ ਮਰ ਕੇ ਕਿੱਥੇ ਜਾਂਦਾ ਕਿੱਥੇ ਜਾਊ ਜਾਣ ਦਿੰਦੀ ਅੱਗ ਕਹਿੰਦੇ ਆ ਵੀ ਸੁਰਗ ਜਾਂਦਾ ਜਾਂ ਨਰਕ ਉਹ ਤਾਂ ਗੱਲਾਂ ਬਣਾਈਆਂ ਸੀ ਭਲਿਆਂ ਵੇਲਿਆਂ ਚ ਸਿਆਣਿਆਂ ਨੇ ਬਈ ਸੁਰਗ ਦੀ ਝਾਕ ਚ ਬੰਦਾ ਚੰਗੇ ਕੰਮ ਕਰੂ ਤੇ ਨਰਕੋਂ ਡਰ ਕੇ ਮਾੜੇ ਨਾ ਕਰੂ ਸੁਰਗ ਨਰਕ ਨਹੀਂ ਹੁੰਦੇ ਜਾਣੀ ਦੀ ਅਮੀਰਾਂ ਤੇ ਵਜ਼ੀਰਾਂ ਵਾਸਤੇ ਤਾਂ ਇੱਥੇ ਹੀ ਸੁਰਗ ਹੈ ਤੇਰੇ ਮੇਰੇ ਅਰਗੇ ਮਹਾਤਰਾਂ ਵਾਸਤੇ ਜ਼ਿੰਦਗੀ ਨਰਕ ਤੂੰ ਜਰ ਪਾਲਾ ਸਿਆਂ ਦਿਲ ਹੀ ਤੋੜਤਾ ਮੈਂ ਤਾਂ ਸਾਰੀ ਜ਼ਿੰਦਗੀ ਚੰਗੇ ਕੰਮ ਹੀ ਕੀਤੇ ਆ ਬਈ ਮਰ ਕੇ ਸੁਰਗਾਂ ਨੂੰ ਜਾਊਂ ਜੇ ਪਤਾ ਹੁੰਦਾ ਬਈ ਸੁਰਗ ਹੁੰਦਾ ਹੀ ਨਹੀਂ ਕਾਹਤੋਂ ਨਰਕ ਕੱਟਦਾ ਫੀਮ ਚਿੱਟਾ ਵੇਚ ਕੇ ਨੋਟ ਕਮਾਉਂਦਾ ਇਲੈਕਸ਼ਨ ਲੜ ਕੇ ਰਾਜ ਕਰਦਾ 36 ਪ੍ਰਕਾਰ ਦੇ ਭੋਜਨ ਹੁੰਦੇ 365 ਅੱਗੇ 3 ਬਿੰਦੀਆਂ ਲਾਤੀਆਂ ਨਾ ਜੇ ਸੁਰਗ ਨਰਕ ਨਹੀਂ ਹੁੰਦੇ ਫਿਰ ਤਾਂ ਬਈ ਰੱਬ ਵੀ ਨਹੀਂ ਹੋਣਾ ਆਪਣੇ ਆਸ ਤੇ ਨਹੀਂ ਹੈਗਾ ਭਾਈ ਜਿਹੜੇ ਅਰਬਾਂ ਰੁਪਈਏ ਮੁੰਡੇ ਦੇ ਵਿਆਹ ਚ ਗਾਉਣ ਵਜਾਉਣ ਵਾਲਿਆਂ ਨੂੰ ਵੰਡੀ ਜਾਂਦੇ ਆ ਉਹਨਾਂ ਵਾਸਤੇ ਹੈਗਾ ਨਾਜ਼ਿਮ ਹਿਕਮਤ ਤੁਰਕੀ ਕਵੀ ਸੀ ਫਿਲਮ ਰਾਈਟਰ ਹੋਰ ਉਹਨਾਂ ਨੇ ਮੈਮਰੀ ਯਾਦਾਂ ਲਿਖੀਆਂ ਨਜ਼ਮਾਂ ਲਿਖੀਆਂ ਤੇ ਕਹਿੰਦੇ ਉਹਦੇ ਵਿੱਚ ਫਲੋ ਬੜਾ ਸੀ ਉਹਦੀ ਕਲਮ ਚ ਇਹ ਗ੍ਰੀਕ ਇਹਨਾਂ ਦਾ ਜਨਮ ਹੋਇਆ ਗ੍ਰੀਸ ਦੇ ਵਿੱਚ ਯੂਨਾਨ ਚ ਇਹਨਾਂ ਦਾ ਜਨਮ ਹੋਇਆ ਤੁਰਕੀ ਦੀ ਇਹ ਮੂਲ ਦੇ ਸੀ ਤੇ ਮਾਸਕੋ ਚ ਇਹਨਾਂ ਦਾ ਦੇਹਾਂਤ ਹੋਇਆ ਸੀ ਨਾਜ਼ਿਮ ਹਿਕਮਤ ਬੜਾ ਚਰਚਿਤ ਨਾਂ ਰਿਹਾ ਭਾਰਤ ਵਿੱਚ ਵੀ ਇਹਨਾਂ ਨੂੰ ਵੈਸੇ ਮਹਿਮਦ ਨਾਜ਼ਿਮ ਅਰਾਨ ਕਹਿੰਦੇ ਸੀ ਪਰ ਵੈਸੇ ਇਹ ਨਾਜ਼ਿਮ ਹਿਕਮਤ ਦੇ ਤੌਰ ਤੇ ਜਾਣੇ ਜਾਂਦੇ ਆ ਨਾਟਕ ਵੀ ਲਿਖੇ ਆ 15 ਜਨਵਰੀ 1902 ਨੂੰ ਇਹਨਾਂ ਦਾ ਜਨਮ ਹੋਇਆ ਸੀ ਤੇ 3 ਜੂਨ 1963 ਨੂੰ 61 ਸਾਲ ਦੀ ਉਮਰ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਫੌਤ ਹੋ ਗਈ ਸੀ ਇਹ ਇਹਨਾਂ ਦੀ ਇੱਕ ਨਜ਼ਮ ਹੈ ਉਹ ਅੱਜ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਪਹਿਲਾਂ ਮੈਂ ਕੱਲ੍ਹ ਰੱਖੀ ਹੋਈ ਸੀਗੀ ਕਿ ਆਪਾਂ ਕੱਲ੍ਹ ਪੜ੍ਹ ਲੈਂਦੇ ਯੈਸਟਰਡੇ ਪਰ ਉਦੋਂ ਮੌਕਾ ਸਬੱਬ ਨਾ ਬਣਿਆ ਤੇ ਅੱਜ ਇਸ ਨਜ਼ਮ ਦਾ ਜ਼ਿਕਰ ਕਰਦੇ ਹਾਂ ਇਹ ਹੈ ਇਹਦਾ ਤਰਜਮਾ ਬੜਾ ਕਮਜ਼ੋਰ ਜਿਹਾ ਪਰ ਫਿਰ ਵੀ ਚਲੋ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਆਖਰੀ ਇੱਛਾ ਤੇ ਵਸੀਅਤਨਾਮਾ ਸਾਥੀਓ ਜੇਕਰ ਮੈਂ ਜਿਉਂਦਾ ਨਹੀਂ ਰਹਿੰਦਾ ਵੇਖਣ ਲਈ ਉਹ ਦਿਨ ਮੇਰਾ ਮਤਲਬ ਜੇਕਰ ਮੈਂ ਮਰ ਜਾਵਾਂ ਆਜ਼ਾਦੀ ਆਉਣ ਤੋਂ ਪਹਿਲਾਂ ਤਾਂ ਮੈਨੂੰ ਚੁੱਕ ਲਿਜਾਣਾ ਤੇ ਦਫਨਾ ਦੇਣਾ ਅਨਾਤੋਲਿਆ ਦੇ ਕਿਸੇ ਕਬਰਸਤਾਨ ਵਿੱਚ ਮਜ਼ਦੂਰ ਉਸਮਾਨ ਜਿਸ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਹਸਨ ਬੇਈ ਨੇ ਲੰਮਾ ਪੈ ਸਕਦਾ ਹੈ ਮੇਰੀ ਇੱਕ ਬਗਲ ਚ ਤੇ ਦੂਜੇ ਪਾਸੇ ਸ਼ਹੀਦ ਆਇਸ਼ਾ ਜਿਸ ਨੇ ਜਨਮ ਦਿੱਤਾ ਰਾਈ ਦੇ ਖੇਤ ਚ ਅਤੇ 40 ਦਿਨਾਂ ਚ ਮਰ ਗਈ ਟਰੈਕਟਰ ਅਤੇ ਖੇਤ ਲੰਘ ਸਕਦੇ ਹਨ ਕਬਰਸਤਾਨ ਤੋਂ ਪੋਹ ਫਟਾਲੇ ਦੀ ਲੋ ਨਵੇਂ ਲੋਕ ਡੀਜ਼ਲ ਦੀ ਖੁਸ਼ਬੋ ਸਾਂਝੇ ਖੇਤ ਪਾਣੀ ਨਾਲ ਭਰੀਆਂ ਨਹਿਰਾਂ ਨਾ ਸੋਕਾ ਤੇ ਨਾ ਹੀ ਪੁਲਿਸ ਦਾ ਡਰ ਤੈਅ ਹੈ ਕਿ ਅਸੀਂ ਨਹੀਂ ਸੁਣ ਸਕਾਂਗੇ ਉਹਨਾਂ ਗੀਤਾਂ ਨੂੰ ਮੁਰਦੇ ਤਾਂ ਪਏ ਰਹਿੰਦੇ ਨੇ ਜ਼ਮੀਨ ਹੇਠਾਂ ਦੇ ਢਾਲ ਅਤੇ ਗਲਦੇ ਹਨ ਸੁੱਕੀਆਂ ਟਾਹਣੀਆਂ ਵਾਂਗ ਜ਼ਮੀਨ ਹੇਠਾਂ ਗੂੰਗੇ ਬੋਲੇ ਤੇ ਅੰਨੇ ਹੋਏ ਪਰ ਮੈਂ ਗਾਇਆ ਉਹਨਾਂ ਗੀਤਾਂ ਨੂੰ ਜਦ ਉਹ ਲਿਖੇ ਵੀ ਨਹੀਂ ਗਏ ਸਨ ਮੈਂ ਬਲਦੇ ਡੀਜ਼ਲ ਦੀ ਖੁਸ਼ਬੋ ਸੁੰਘੀ ਉਸ ਵੇਲੇ ਜਦੋਂ ਟਰੈਕਟਰ ਬਣਾਉਣ ਦਾ ਖਾਕਾ ਵੀ ਨਹੀਂ ਸੀ ਖਿੱਚਿਆ ਗਿਆ ਰਹੀ ਗੱਲ ਮੇਰੇ ਗੁਆਂਢੀਆਂ ਦੀ ਤਾਂ ਮਜ਼ਦੂਰ ਉਸਮਾਨ ਅਤੇ ਆਇਸ਼ਾ ਜਦ ਜਿਉਂਦੇ ਸਨ ਤਾਂ ਉਨ੍ਹਾਂ ਚ ਬੜੀ ਤੰਗ ਸੀ ਇਹਨਾਂ ਚੀਜ਼ਾਂ ਦੀ ਸ਼ਾਇਦ ਇਹਨਾਂ ਬਾਰੇ ਜਾਣੇ ਬਿਨਾਂ ਸਾਥੀਓ ਜੇਕਰ ਮੈਂ ਮਰ ਜਾਵਾਂ ਉਹ ਦਿਨ ਆਉਣ ਤੋਂ ਪਹਿਲਾਂ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਸੰਭਵ ਲੱਗਦਾ ਦਫਨਾਉਣਾ ਮੈਨੂੰ ਅਨਾਤੋਲਿਆ ਦੇ ਕਿਸੇ ਪਿੰਡ ਦੇ ਕਬਰਸਤਾਨ ਚ ਜੇਕਰ ਸੌਖਾ ਮਿਲ ਜਾਵੇ ਤਾਂ ਚਿਨਾਰ ਦੇ ਇੱਕ ਰੁੱਖ ਦਾ ਸਰਾਣਾ ਮੇਰੇ ਲਾ ਦੇਣਾ ਮੈਨੂੰ ਜ਼ਰੂਰਤ ਨਹੀਂ ਹੋਵੇਗੀ ਪੱਥਰ ਜਾਂ ਕਿਸੇ ਹੋਰ ਚੀਜ਼ ਦੀ ਨਾਜ਼ਿਮ ਹਿਕਮਤ ਸਾਡੇ ਜਦੋਂ ਕੋਈ ਬਹੁਤ ਕਮਾਲ ਦਾ ਲਿਖਦੇ ਆ ਜਿਨ੍ਹਾਂ ਨੂੰ ਅਸੀਂ ਇਨਕਲਾਬੀ ਕਵੀ ਕਹਿ ਲੈਂਦੇ ਹਾਂ ਤੇ ਤੁਲਨਾ ਉਹਨਾਂ ਦੀ ਨਾਜ਼ਿਮ ਹਿਕਮਤ ਦੇ ਨਾਲ ਕਰਦੇ ਹੁੰਦੇ ਸੀ ਕਿ ਇਹ ਭਾਈ ਸਾਡਾ ਪੰਜਾਬੀਆਂ ਦਾ ਨਾਜ਼ਿਮ ਹਿਕਮਤ ਹੈ ਮੰਟੋ ਦੀ ਵੀ ਅੱਜ ਗੱਲ ਕਰ ਲੈਂਦੇ ਹਾਂ ਬੇਖਬਰੀ ਦਾ ਫਾਇਦਾ ਉਹਦੀ ਮਿੰਨੀ ਕਹਾਣੀ ਮੈਂ ਬਹੁਤ ਵਾਰ ਪੜ੍ਹੀ ਹੋਊਗੀ ਪਰ ਅੱਜ ਫਿਰ ਪੜ੍ਹਦੇ ਹਾਂ ਬਾਰ ਬਾਰ ਪੜ੍ਹਾਂਗੇ ਜਦ ਤੱਕ ਅੰਦਰ ਇਨਸਾਨ ਜਾਗ ਨਹੀਂ ਜਾਂਦਾ ਘੋੜਾ ਦੱਬਿਆ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲੀ ਬਾਹਰ ਨਿਕਲੀ ਖਿੜਕੀ ਵਿੱਚੋਂ ਬਾਹਰ ਨਿਕਲਣ ਵਾਲਾ ਆਦਮੀ ਉੱਥੇ ਹੀ ਦੂਰਾ ਹੋ ਗਿਆ। ਘੋੜਾ ਥੋੜੀ ਦੇਰ ਬਾਅਦ ਫੇਰ ਦੱਬਿਆ, ਦੂਜੀ ਗੋਲੀ ਮਚਲਦੀ ਹੋਈ ਬਾਹਰ ਨਿਕਲੀ। ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੁੱਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿਚ ਘੁਲ ਕੇ ਵਹਿਣ ਲੱਗਾ। ਘੋੜਾ ਤੀਜੀ ਵਾਰ ਦੱਬਿਆ, ਨਿਸ਼ਾਨਾ ਖੁੰਝ ਗਿਆ, ਗੋਲੀ ਕੰਧ ਵਿਚ ਦਫ਼ਨ ਹੋ ਗਈ। ਚੌਥੀ ਗੋਲੀ ਇਕ ਬੁੱਢੀ ਦੀ ਪਿੱਠ ਵਿਚ ਲੱਗੀ, ਉਹ ਚੀਖ ਵੀ ਨਾ ਸਕੀ ਤੇ ਉੱਥੇ ਹੀ ਢੇਰ ਹੋ ਗਈ। ਪੰਜਵੀਂ ਤੇ ਛੇਵੀਂ ਗੋਲੀ ਬੇਕਾਰ ਗਈ, ਨਾ ਕੋਈ ਮਰਿਆ ਨਾ ਜ਼ਖਮੀ ਹੋਇਆ। ਗੋਲੀਆਂ ਚਲਾਉਣ ਵਾਲਾ ਹੈਰਾਨ ਹੋ ਗਿਆ। ਅਚਾਨਕ ਸੜਕ ਉੱਤੇ ਇਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ। ਉਹਦੇ ਸਾਥੀ ਨੇ ਕਿਹਾ, ਇਹ ਕੀ ਕਰਦਾ? ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, ਕਿਉਂ? ਗੋਲੀਆਂ ਤਾਂ ਖਤਮ ਹੋ ਚੁੱਕੀਆਂ ਨੇ। ਉਹ ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ। ਕਮਾਲ ਦੀ ਇਹ ਮੰਟੋ ਦੀ ਮਾਸੂਮੀਅਤ ਨੂੰ ਸਮਝਣ ਦੀ ਇਹਦੀ ਸਮਰੱਥਾ ਹੈ ਜੋ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਤੇ ਇਨਸਾਨ ਪਾਗਲ ਹੋਇਆ ਉਹਦੇ ਪੂਰੇ ਖੜਾ। ਉਹ ਕਹਿੰਦਾ, ਬੱਚਾ ਤਾਂ ਭੋਲਾ ਹੁੰਦਾ, ਇਹਨੇ ਤਾਂ ਇਸੇ ਪਿਸਤੌਲ ਨੂੰ ਅਸਲੀ ਸਮਝ ਲੈਣਾ ਵੀ ਇਹਦੇ ਵਿੱਚੋਂ ਤਾਂ ਮੌਤ ਨਿਕਲਦੀ ਹੈ, ਬਾਕੀ ਬੰਦੇ ਮਰੇ ਮੈਂ ਵੀ ਮਰ ਜਾਵਾਂ। ਮਤਲਬ ਅਸੀਂ ਬਿਲੀਵਰ ਹੋ ਜਾਂਦੇ ਹਾਂ, ਉਹਦੀ ਆਸਥਾ ਹੈ, ਉਹਦਾ ਭਰੋਸਾ ਹੈ। ਕਮਾਲ ਹੈ, ਹਲਾਲ ਤੇ ਝਟਕਾ। ਕਈ ਵਾਰ ਇਹਨੂੰ ਵੀ ਲੈ ਕੇ ਬੜੀ ਬਹਿਸ ਚੱਲਦੀ ਹੈ। ਮੰਟੋ ਖੁਦ ਮੁਸਲਮਾਨ ਸੀ, ਪਰ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਲਿਖਦਾ ਹੈ ਸਮਝ ਨਹੀਂ ਆਉਂਦੀ ਕਿ ਮੁਸਲਮਾਨ ਦੀ ਲਿਖੀ ਕਹਾਣੀ ਹੈ ਇੱਕ ਦੀ। ਮੈਂ ਉਹਦੇ ਗਲੇ ਤੇ ਚਾਕੂ ਰੱਖਿਆ, ਹੌਲੀ ਹੌਲੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ। ਇਹ ਤੂੰ ਕੀ ਕੀਤਾ? ਕਿਉਂ ਉਹਨੂੰ ਹਲਾਲ ਕਿਉਂ ਕੀਤਾ? ਸਵਾਦ ਆਉਂਦਾ ਹੈ ਇਸ ਤਰ੍ਹਾਂ ਕਰਨ ਚ, ਮਜ਼ਾ ਆਉਂਦਾ ਹੈ ਬੱਚਿਆਂ ਦੇ ਨਹੀਂ, ਮਜ਼ਾ ਆਉਂਦਾ ਹੈ ਬੱਚਿਆ, ਮਜ਼ਾ ਆਉਂਦਾ ਹੈ ਦੇ ਬੱਚਿਆ, ਤੈਨੂੰ ਝਟਕਾਉਣਾ ਚਾਹੀਦਾ ਸੀ ਇਸ ਤਰ੍ਹਾਂ। ਅਤੇ ਹਲਾਲ ਕਰਨ ਵਾਲੇ ਦੀ ਗਰਦਨ ਝਟਕਾ ਦਿੱਤੀ ਗਈ। ਜਦੋਂ ਮਾਰਨ ਦਾ ਸੁਭਾਅ ਬਣ ਜਾਵੇ ਨਾ, ਫਿਰ ਤੁਸੀਂ ਇਹ ਨਹੀਂ ਦੇਖਦੇ ਕਿ ਕਿਹਨੂੰ ਮਾਰਨਾ, ਉਦੋਂ ਮਾਰਨਾ ਸਾਡੀ ਫਿਤਰਤ ਬਣ ਜਾਂਦੀ ਹੈ। ਜਦੋਂ ਮਾਰਨਾ ਫਿਤਰਤ ਹੋਵੇ ਫਿਰ ਉਹ ਮਾਰਨ ਵਾਸਤੇ ਕਿਸੇ ਨਾ ਕਿਸੇ ਵਿਕਟਿਮ ਨੂੰ ਹੀ ਲੱਭੂਗਾ, ਉਹਦੀ ਆਦਤ ਬਣ ਜਾਂਦੀ ਹੈ। ਜਦੋਂ ਜ਼ਹਿਰ ਮਨ ਚ ਆ ਜਾਵੇ ਤਾਂ ਉਦੋਂ ਸਾਨੂੰ ਕੋਈ ਨਾ ਕੋਈ ਸਾਹਮਣੇ ਬੰਦਾ ਚਾਹੀਦਾ ਤਾਂ ਕਿ ਆਪਣਾ ਸਾਰਾ ਜੋ ਅੰਦਰ ਇਕੱਠਾ ਹੈ ਉਹ ਉਗਲ ਉਗਲ ਕੇ ਸਿੱਟਦਾ, ਉਦੋਂ ਉਹ ਵੀ ਹੈਬਿਟ ਬਣ ਜਾਂਦੀ ਹੈ। ਕਿਸੇ ਵੀ ਗੱਲ ਨੂੰ ਵਾਰ ਵਾਰ ਕੀਤੇ ਜਾਣ ਤੇ ਉਹ ਕਰੈਕਟਰ ਬਣ ਜਾਂਦੀ ਹੈ ਤੇ ਮੁੜ ਕੇ ਉਸ ਕਰੈਕਟਰ ਚੋਂ ਫਿਰ ਬਾਹਰ ਨਿਕਲਣਾ ਔਖਾ ਹੈ। ਫਿਰ ਤੁਸੀਂ ਲਗਾਤਾਰ ਉਸੇ ਵਿੱਚ ਉਸੇ ਭਵ ਸਾਗਰ ਦੇ ਵਿੱਚ ਬਾਰ ਬਾਰ ਉੱਥੇ ਹੀ ਪਵੰਡਰ ਦੇ ਵਿੱਚ ਘੁੰਮਣ ਘੇਰੀਆਂ ਦੇ ਵਿੱਚ ਪਏ ਰਹੋਗੇ। ਘੁੰਮਣ ਘੇਰੀਆਂ ਦਰਵੇਸ਼ਾਂ ਦੀਆਂ ਵੀ ਹੁੰਦੀਆਂ ਨੇ, ਉਹ ਵੀ ਘੁੰਮਦੇ ਨੇ ਮਿਡਲ ਈਸਟ ਦੇ ਵਿੱਚ, ਪਰ ਉਹ ਘੁੰਮਣ ਘੇਰੀ ਕਿਤੇ ਹੋਰ ਲੈ ਕੇ ਜਾਂਦੀ ਹੈ। ਇਹ ਵਾਲੀਆਂ ਘੁੰਮਣ ਘੇਰੀਆਂ ਦੁਬਿਧਾ ਦੇ ਪਵੰਡਰ ਦੇ ਵਿੱਚ ਸਿੱਟ ਦਿੰਦੀਆਂ ਨੇ। ਖੈਰ, ਇਸ ਤਾਂ ਰਹੀਆਂ ਅੱਜ ਦੀਆਂ ਸ਼ੁਰੂਆਤੀ ਬੋਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ, ਗੀਤ ਤੋਂ ਬਾਅਦ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਫਿਰ ਅਗਲੇ ਹਿੱਸੇ ਦੇ ਵਿੱਚ ਅਸੀਂ ਯੂਨੀਕ ਸਾਇੰਸ ਵਾਲੇ ਵਿਕਰਮ ਸਿੱਧੂ ਸਾਹਿਬ ਸਾਡੇ ਨਾਲ ਗੱਲਬਾਤ ਕਰਨਗੇ 5 ਮਿੰਟ ਦੀ, ਤੇ ਉਸ ਤੋਂ ਬਾਅਦ ਸਾਡੇ ਆਪਣੇ ਪ੍ਰੋਫੈਸਰ ਸਾਹਿਬ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਸਾਡੇ ਨਾਲ ਪਾਕਿਸਤਾਨ ਔਰ ਕੁਝ ਕੈਨੇਡੀਅਨ ਮਸਲਿਆਂ ਦੇ ਉੱਤੇ ਗੱਲਬਾਤ ਕਰਨਗੇ। ਸੋ ਇਸ ਤਰ੍ਹਾਂ ਦੇ ਖੁੱਲੇ ਜੇ ਵਿਸ਼ੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡਾ ਸਟੂਡੀਓ ਦਾ ਨੰਬਰ ਨੋਟ ਕਰ ਲਓ, 416-620-1778 ਤੇ ਅਸੀਂ ਤੁਹਾਡੀਆਂ ਕਾਲਸ ਦਾ, ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਕਰਾਂਗੇ। ਤੇ ਹੁਣ ਵਿਦਆਊਟ ਐਨੀ ਫਰਦਰ ਡਿਲੇ ਆਪਾਂ ਵੱਧਦੇ ਹਾਂ ਇੱਕ ਗੀਤ ਵੱਲ ਤੇ ਫਿਰ ਉਸ ਤੋਂ ਬਾਅਦ ਖਬਰਾਂ ਤੇ ਗੱਲਬਾਤ ਕਰਦੇ।
ਪਤਾ ਨਹੀਂ ਕਦਮ ਕੀ ਹੋ ਗਿਆ ਮੈਨੂੰ, ਹਰ ਰੋਜ਼ ਤੇਰੀ ਕਮੀ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।
ਹੁਣੀ ਹਵਾਏ ਕਿੱਸਾ ਜੋੜਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈ ਗਈ ਅਸਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾਂ ਨਹੀਂ ਥੇ ਆਉਂਦਾ ਸੁੱਤੇ ਗੀਤ ਦਾ। ਜਾਂ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ। ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਚੱਲ ਰੂਹਾਂ ਚ ਲੁਕਾਈਏ ਦੀ ਮੈਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਹੋ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਦੀ ਮੈਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਅਸੀਂ ਆਪੇ ਨੂੰ ਨੀ ਨਜ਼ਰਾਂ ਲਵਾਣੀਆਂ ਲਾਏ ਕਾਲੇ ਕਜਲੇ ਦੇ ਟਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਨਿੱਕੇ ਦੱਸੋ ਜੀ ਹੁਣ ਕੀ ਲਿਖੀਏ ਵੱਲੀਆਂ ਨੇ ਸਾਂਝਾਂ ਤੇ ਸਟੀਰੀਆਂ ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੱਚਣ ਦੀਆਂ ਫਕੀਰੀਆਂ ਅੱਜ ਪੱਲੇ ਪਈਆਂ ਅਸਲੀ ਅਮੀਰੀਆਂ ਸਾਡੀ ਜੇਬ ਤੇ ਮੁਹੱਬਤਾਂ ਦੇ ਸਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਕਰੇ ਨੈਣ ਜੇ ਮਿਲਾ ਕੇ ਉਸ ਪਾਗੀਆਂ ਸਾਡੇ ਖਿਆਲਾਂ ਵਾਲੀ ਗੁਣਤੀ ਉਧੇੜਦਾ ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਉਸ ਪਾਗੀਆਂ ਸਾਡੇ ਖਿਆਲਾਂ ਵਾਲੀ ਗੁਣਤੀ ਉਧੇੜਦਾ ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ ਸ਼ੀਸ਼ੇ ਨੂੰ ਵੀ ਕੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸ਼ਾਮ ਚਾਸ਼ਣੀ ਮਿਲਾ ਕੇ ਬਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਮੈਂ ਜਿੱਠੀਆਂ ਸੱਤੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਸ਼ਾਇਦ ਗੁਲ ਕੰਦ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨਿੰਗ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਜਕੂਜ਼ੀ 905 450 2828
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਪਹਿਲੀ ਖਬਰ ਇਕੋਸਿਸਟਮ ਦੇ ਨਾਲ ਜੁੜੀ ਹੈ ਤੇ ਇਹ ਮਸਾਂ ਹੀ ਕਿਤੇ ਕਹੀਏ ਇੱਕ ਖੁਸ਼ਖਬਰੀ ਹੈ ਕਿ ਮਸਾਂ ਕਿਤੇ ਕੋਈ ਚੀਜ਼ ਇੱਥੇ ਆਈ ਹੈ ਚੰਗੀ ਹੈ ਕਿ ਇਹਦੇ ਨਾਲ ਸਾਡੇ ਵਾਤਾਵਰਨ ਦਾ ਟੋਰਾਂਟੋ ਸ਼ਹਿਰ ਦੇ ਵਾਤਾਵਰਨ ਦੇ ਸਿਹਤਮੰਦ ਹੋਣ ਦੀ ਦਿਸ਼ਾ ਦੇ ਵਿੱਚ ਇੱਕ ਬਹੁਤ ਬਰੀਕ ਜਿਹਾ ਸੰਕੇਤ ਮਿਲਿਆ। ਹੁਣ ਬਾਲ ਲੀਗਲ ਹੁੰਦੀ ਹੈ ਜਿਹਨੂੰ ਅਸੀਂ ਉਕਾਬ ਕਹਿ ਦਈਏ, ਪੰਜਾਬੀ ਚ ਉਹਦਾ ਟੁੱਟਿਆ ਭੱਜਿਆ ਤਰਜਮਾ ਜਿਵੇਂ ਗੰਜਾ ਉਕਾਬ, ਠੀਕ ਹੈ। ਬਾਲ ਈਗਲ ਟੋਰਾਂਟੋ ਦੀ ਰਿਕਾਰਡਡ ਹਿਸਟਰੀ ਦੇ ਵਿੱਚ ਪਹਿਲੀ ਵਾਰ ਇਹਦਾ ਆਲਣਾ ਵੇਖਿਆ ਗਿਆ ਕਿ ਇਹਨੇ ਇੱਥੇ ਆਲਣਾ ਪਾਇਆ, ਇਹ ਜੀਵ ਇੱਥੇ ਵਾਪਸ ਆਇਆ। ਤੇ 1960 ਦੇ ਨੇੜੇ ਤੇੜੇ ਇਹੋ ਜਿਹੇ ਹਾਲਾਤ ਬਣ ਗਏ ਸੀ, ਡੀਡੀਟੀ ਦਾ ਬਹੁਤ ਜ਼ਿਆਦਾ ਉਪਯੋਗ ਹੋਇਆ ਪੈਸਟੀਸਾਈਡਸ ਤੇ ਕੈਮੀਕਲ ਦੇ ਤੌਰ ਤੇ, ਉਹਦੇ ਨਾਲ ਵਾਤਾਵਰਨ ਪਾਣੀ ਇੰਨਾ ਗੰਦਲਾ ਹੋ ਗਿਆ ਕਿ ਇਸ ਜੀਵ ਦੀ ਕਿਡਨੀ ਹੋਰ ਚੀਜ਼ਾਂ ਤੇ ਅਸਰ ਹੋਇਆ। ਇਹ ਤਾਂ ਇਹ ਅੰਡੇ ਕਮਜ਼ੋਰ ਹੋ ਗਏ, ਇਹਦਾ ਜਿਹੜਾ ਆਂਡੇ ਦਾ ਖੋਲ ਹੁੰਦਾ ਨਾ ਸ਼ੈਲ, ਉਹ ਕਮਜ਼ੋਰ ਪੈ ਗਿਆ। ਤੇ ਉਹ ਤੋਂ ਬਾਅਦ ਜਦੋਂ ਇਹ ਪੰਛੀ ਆਪਣੇ ਆਂਡੇ ਨੂੰ ਸੇਣ ਵਾਸਤੇ ਇਨਕਿਊਬੇਸ਼ਨ ਵਾਸਤੇ ਉਹਦੇ ਉੱਪਰ ਬਹਿੰਦਾ ਸੀ ਨਿੱਘ ਦੇਣ ਲਈ ਤਾਂ ਕਿ ਉਹਦੇ ਅੰਦਰ ਆਂਡੇ ਦੇ ਅੰਦਰ ਜੀਵ ਤਿਆਰ ਹੋ ਜੇ ਸੇਕ ਨਾਲ, ਸੋ ਉਹਨੇ ਜਦੋਂ ਉੱਤੇ ਬੈਠਣਾ ਤੇ ਇਹਦੇ ਭਾਰ ਨਾਲ ਆਂਡੇ ਟੁੱਟਣ ਲੱਗ ਗਏ ਤੇ ਫਿਰ ਇਹਨਾਂ ਦੀ ਆਬਾਦੀ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗੀ ਤੇ ਆਲਮੋਸਟ ਇਹ ਐਟ ਰਿਸਕ ਪ੍ਰਜਾਤੀਆਂ ਦੇ ਵਿੱਚ ਇਹਨੂੰ ਪਾਉਣਾ ਪਿਆ ਕਿ ਜਿਹੜੀ ਅਲੋਪ ਹੋ ਸਕਦੀ ਹੈ। ਫਿਰ ਡੀਡੀਟੀ ਦੇ ਉੱਤੇ ਵੀ ਪਾਬੰਦੀ ਲਾਈ ਗਈ ਤਾਂ ਕਰਦਿਆਂ ਕਰਦਿਆਂ ਇਹ ਇੰਪਰੂਵ ਹੋਣ ਲੱਗੇ, ਪਰ ਟੋਰਾਂਟੋ ਦੇ ਇਲਾਕੇ ਦੇ ਵਿੱਚ ਇਹ ਪੰਛੀ ਵਿਖਾਈ ਨਾ ਦਿੱਤਾ। ਹੁਣ ਕਿਸੇ ਬੰਦੇ ਨੂੰ ਇਹ ਪਤਾ ਲੱਗਿਆ, ਮੈਕ ਕਿਸਕਰ ਨਾਂ ਦੇ ਟੋਰਾਂਟੋ ਵਾਸੀ ਨੇ ਦੇਖਿਆ ਕਿ ਉਹਦੇ ਘਰ ਦੇ ਕੋਲ ਜੂਲੀਅਸ ਮੈਕ ਕਿਸਕਰ, ਉਹਨੇ ਬਾਲਡ ਈਗਲ ਦਾ ਨੈਸਟ ਦੇਖਿਆ ਆਪਣੇ ਘਰ ਦੇ ਵਿਹੜੇ ਦੇ ਨੇੜੇ, ਆਪਣੇ ਘਰ ਦੇ ਨੇੜੇ ਉਹਨੇ ਦਸੰਬਰ ਮਹੀਨੇ ਦੇ ਵਿੱਚ। The first thing I thought was that it was impossible. ਉਹ ਕਹਿੰਦਾ ਮੈਨੂੰ ਤਾਂ ਦੇਖਦੀ ਸਾਰ ਲੱਗਿਆ ਵੀ ਆਹ ਕਿਵੇਂ ਹੋ ਗਿਆ ਯਾਰ, ਇਹ ਆਲਣਾ ਇਹਦਾ ਕਿਵੇਂ ਬਣਿਆ ਉਰੇ। ਫਿਰ ਉਹਨਾਂ ਨੇ ਵਿਗਿਆਨੀਆਂ ਨਾਲ ਗੱਲ ਕੀਤੀ, ਸੋ ਟੋਰਾਂਟੋ ਐਂਡ ਰੀਜਨ ਕੰਸਰਵੇਸ਼ਨ ਅਥਾਰਟੀ TRCA ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਇਹਨੇ। ਅੱਗੇ ਫਿਰ CBC ਨੇ ਉਹਨਾਂ ਤੱਕ ਅਪਰੋਚ ਕਰਕੇ ਪੁੱਛਿਆ ਤੇ ਉਹ ਕਹਿੰਦੇ ਵੀ ਇਹ ਗੱਲ ਠੀਕ ਹੈ, ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੇ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਆਪਣਾ ਆਲਣਾ ਪਾਇਆ। ਲਾਸਟ ਈਅਰ ਹੀ ਇਹਨਾਂ ਨੂੰ ਉਸ ਲਿਸਟ ਚੋਂ ਕੱਢਿਆ ਗਿਆ ਸੀ ਪੰਛੀਆਂ ਨੂੰ ਜਿਹੜੇ ਕਿ ਅਲੋਪ ਹੋਣ ਵਾਲੀਆਂ ਪ੍ਰਜਾਤੀਆਂ ਦੀ ਸੂਚੀ ਵਿੱਚ ਇਹ ਚਲੇ ਗਏ ਸੀ। ਤੇ 1960 ਜਿਵੇਂ ਅਸੀਂ ਦੱਸਿਆ ਹੀ ਹੈ, ਉਦੋਂ ਇਹਨਾਂ ਦੇ ਆਲਣੇ ਤਕਰੀਬਨ ਕੁਝ ਸੈਂਕੜਿਆਂ ਦੀ ਗਿਣਤੀ ਚ ਆ ਗਏ ਸੀ, ਅੱਜ ਇਹ 10,000 ਦੀ ਗਿਣਤੀ ਵਿੱਚ ਨੇ। ਟੈਨਸ ਆਫ ਥਾਊਜ਼ੰਡਸ ਆਫ ਨੈਸਟ ਇਹਨਾਂ ਦੇ ਸਦਰਨ ਓਨਟੈਰੀਓ ਵਿਚ ਨੇ, ਪਰ ਟੋਰਾਂਟੋ ਦੇ ਵਿਚ ਵੀ ਇਹ ਆਉਣ ਲੱਗੇ ਆ ਇਹ ਜੀਵ, ਇਹ ਗੱਲ ਚੰਗੀ ਹੈ। ਸੋ ਜਿਹੜੇ ਹੁਣ ਇਸ ਚੀਜ਼ਾਂ ਦੇ ਨਾਲ ਜੁੜੇ ਨੇ ਜਿਵੇਂ ਕਿ ਐਨਵਾਇਰਮੈਂਟਲ ਪਲੈਨਿੰਗ ਐਂਡ ਕੰਸਰਵੇਸ਼ਨ ਦੇ ਐਕਸਪਰਟ ਯੂਨੀਵਰਸਿਟੀ ਆਫ ਵਾਟਰਲੂ ਚ ਮਾਈਕਲ ਡ੍ਰੈਸਚਰ, ਉਨ੍ਹਾਂ ਨੇ ਫਿਰ ਇਹਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਗੱਲ ਕੀਤੀ ਕਿ ਰਿਸਰਜੈਂਸ ਆਫ ਬਾਲਡ ਈਗਲ ਨੈਸਟਿੰਗ ਫੇਅਰਸ ਅਕਰੋਸ ਦੀ ਕੰਟੀਨੈਂਟ ਨਾਓ ਐਸਟੀਮੇਟਿਡ ਇਨ ਟੈਨਸ ਆਫ ਥਾਊਜ਼ੰਡਸ। ਹੋਇਆ ਕਿ ਜਿਹੜੀ DDT ਸੀ, ਡਾਈਕਲੋਰੋ ਡਾਈਫਿਨਾਇਲ ਟ੍ਰਿਕਲੋਕਲੋਰੋਥੇਨ, ਇਹਦਾ ਬੜਾ ਔਖਾ ਜਿਹਾ ਨਾਂ ਹੈ DDT ਦਾ, ਇਹ 1970 ਚ ਬੈਨ ਕੀਤੀ ਗਈ ਸੀ। ਉਹ ਤੋਂ ਬਾਅਦ ਫਿਰ ਕਹਿੰਦੇ ਇਹ ਸਥਿਤੀ ਦੇ ਵਿਚ ਸੁਧਾਰ ਆਉਣਾ ਸ਼ੁਰੂ ਹੋਇਆ। ਹੁਣ ਪਿਛਲੇ 50 ਸਾਲਾਂ ਦੇ ਵਿਚ ਜੇ ਤੁਸੀਂ ਪੁਰਾਣੀ ਹਿਸਟਰੀ ਦੇ ਉੱਤੇ ਨਿਗਾਹ ਮਾਰੋ, ਕਹਿੰਦੇ ਕੁਛ ਦਹਾਕੇ ਪਹਿਲਾਂ ਇਕ ਹੋਰ ਬਾਲਡ ਈਗਲਸ ਦਾ ਪੇਅਰ ਜੋੜਾ ਰਾਇਲ ਬੋਟੈਨੀਕਲ ਗਾਰਡਨਸ ਦੇ ਕੂਟਸ ਪੈਰਾਡਾਈਜ਼ ਹੈਮਿਲਟਨ ਦੇ ਵਿੱਚ ਉੱਥੇ ਆ ਕੇ ਉਹ ਰਹਿਣ ਲੱਗ ਗਿਆ ਸੀ। ਸੇ ਉਹ ਤੋਂ ਫਿਰ 2 ਸਾਲ ਬਾਅਦ ਫਸਟ ਇਗਲੈਕਸ ਹੈਚਡ ਔਨ ਦੀ ਕੈਨੇਡੀਅਨ ਸ਼ੋਰ ਲਾਈਨ ਆਫ ਲੇਕ ਓਨਟਾਰੀਓ ਇਨ ਮੋਰ ਦੈਨ 50 ਈਅਰਸ। ਫਿਰ ਲੇਕ ਓਨਟਾਰੀਓ ਦੇ ਕੰਢੇ ਤੇ ਕਿ ਜਿਹੜੀ ਕੈਨੇਡੀਅਨ ਸ਼ੋਰ ਲਾਈਨ ਆ ਉਹਦੀ, ਉੱਥੇ ਫਿਰ ਕਿਤੇ ਇਹ ਪੰਛੀ ਦੇ ਬੱਚਿਆਂ ਨੇ ਪਹਿਲੀ ਵਾਰ ਜਨਮ ਲਿਆ। ਪਿਛਲੇ 50 ਸਾਲਾਂ ਦੇ ਵਿੱਚ ਇਹ ਹੋਇਆ। ਸੋ ਇੱਕ ਆਮਦ ਇੱਕ ਸੰਕੇਤ ਦੇ ਰਹੀ ਹੈ ਕਿ ਈਕੋ ਸਿਸਟਮ ਕੁਝ ਹੱਦ ਤੱਕ ਇਨ੍ਹਾਂ ਜਾਨਵਰਾਂ ਦੇ ਨਜ਼ਰੀਏ ਤੋਂ ਬਿਹਤਰ ਹੋਇਆ। ਇੱਕ ਦਿਨ ਮੈਂ, ਪਰਸੋਂ ਦੀ ਗੱਲ ਹੈ ਜੀ, ਮੈਂ ਕਿਤੇ, ਅਸੀਂ ਕੱਲ ਵੀ ਉਹ ਗਿਰਜਾਂ ਦੇ ਉੱਤੇ ਵੀ ਗੱਲ ਕੀਤੀ ਹੈ ਜਦੋਂ ਖੇਤੀਬਾੜੀ ਤੇ ਈਕੋ ਸਿਸਟਮ ਨੂੰ ਲੈ ਕੇ ਜਸਵਿੰਦਰ ਸਾਲ ਸਾਹਿਬ ਦੇ ਨਾਲ ਬੜੀ ਵਿਸਥਾਰ ਚ ਆਪਣੀ ਗੱਲਬਾਤ ਚੱਲ ਰਹੀ ਹੈ। ਉਹਦੇ ਵਿੱਚ ਵੀ ਅਸੀਂ ਗਿਰਜਾਂ ਨੂੰ ਲੈ ਕੇ ਚੱਲੇ ਸੀ ਕਿ ਅਸੀਂ ਤਾਂ ਗਿਰਜਾਂ ਨੂੰ ਗਿਰਜਾਂ ਵਾਂਗੂ ਨੋਚ ਲਿਆ। ਸਾਡੇ ਜਿਹੜੀਆਂ ਪੁਰਾਣੀਆਂ ਕਹਾਣੀਆਂ, ਕਈ ਲੇਖਕ ਕਹਿੰਦੇ ਸੱਪ ਜਿੱਥੇ ਮਿਲ ਗਿਆ ਮਾਰ ਦੋ, ਉੱਥੇ ਸੱਪ ਡਾਂਗਾਂ ਨਾਲ ਕੁੱਟਤਾ। ਹੁਣ ਸਾਨੂੰ ਇਸ ਮਾਨਸਿਕਤਾ ਦੇ ਵਿੱਚੋਂ ਬਾਹਰ ਆਉਣਾ ਪੈਣਾ। ਕੁਝ ਜੀਵਾਂ ਨੂੰ ਦੇਖਦੇ ਹੀ ਮਾਰ ਦੋ, ਮੇਰੀ ਵੀ ਆਦਤ ਇਹੀ ਬਣ ਗਈ ਸੀ। ਹੁਣ ਜਾ ਕੇ ਪਤਾ ਲੱਗਣ ਲੱਗਿਆ ਕਿ ਬਈ ਇਨ੍ਹਾਂ ਦੇ ਇੱਥੇ ਹੋਣਾ। ਜਦੋਂ ਮੈਂ ਇੰਡੀਆ ਆਇਆ ਮੈਨੂੰ ਕਿਰਲੀਆਂ ਤੋਂ ਬਹੁਤ ਡਰ ਲੱਗੇ, ਆਪਣੇ ਕੈਨੇਡਾ ਚ ਹੈ ਹੀ ਨਹੀਂ ਲਿਜ਼ਰਡਸ, ਇੱਥੇ ਛੱਤਾਂ ਦੇ ਉੱਤੇ ਹੋਣੀਆਂ। ਫਿਰ ਮੈਂ ਐਂ ਹੋਣਾ ਵੀ ਯਾਰ ਪਾਸੇ ਚਲੀ ਜਾਵੇ, ਉੱਤੇ ਨਾ ਡਿੱਗ ਪਏ। ਡਿੱਗਦੀਆਂ ਤਾਂ ਹੈ ਨਹੀਂ ਪਰ ਭੈੜੀ ਬਹੁਤ ਲੱਗਦੀ ਸੀ ਮੈਨੂੰ। ਫਿਰ ਹੌਲੀ ਹੌਲੀ ਇੱਥੇ ਆ ਕੇ ਕੁਝ ਮਹੀਨਿਆਂ ਬਾਅਦ ਆਦਤ ਪੈਣ ਲੱਗੀ। ਫਿਰ ਮੈਂ ਇੱਕ ਜਗ੍ਹਾ ਕਿਤੇ ਪੜਿਆ, ਉਹ ਕਹਿੰਦੇ ਵੀ ਇਹ ਤਾਂ ਈਕੋ ਸਿਸਟਮ ਨੂੰ ਬਹੁਤ ਬੈਟਰ ਕਰ ਰਹੀਆਂ, ਜਿਹੜੇ ਤੁਹਾਨੂੰ ਆਹ ਮੱਖੀਆਂ ਮੱਛਰ ਲੜਦੇ ਆ, ਭੰਬੂਕੜ ਰਹੇ, ਇਹ ਉਹਨਾਂ ਦੀ ਗਿਣਤੀ ਨੂੰ ਵੀ ਕੰਟਰੋਲ ਵਿਚ ਰੱਖਦੀਆਂ। ਸੋ ਉਹ ਆਪਣਾ ਕਾਰਜ ਕਰਨ ਲੱਗੀਆਂ ਹੋਈਆਂ ਨੇ। ਮੈਂ ਉਹੀ ਬੈਠਾ ਡਰੀ ਜਾਂਦਾ, ਆਪਣੇ ਮਨ ਚ ਹੀ ਉਹਦੀ ਇੱਕ ਇਮੇਜ ਬਣਾ ਲਈ ਮੈਂ ਕਿ ਇਹ ਬੜੀ ਖਤਰਨਾਕ ਚੀਜ਼ ਆ, ਬਈ ਤੇਰੇ ਦਿਮਾਗ ਚ ਗਲਤ ਗੱਲ ਬੈਠੀ ਹੈ, ਤੂੰ ਉਹਨੂੰ ਕੱਢ, ਕਿਰਲੀ ਨੂੰ ਨਾ ਮਾਰ। ਅਹੀ ਸੱਪ ਦੇਖਦੀ ਸਰ, ਹਰੇਕ ਸੱਪ ਜਦੋਂ ਵੀ ਆਉਂਦਾ ਬਸ ਡਾਂਗ ਚੱਕ ਲਓ, ਇੱਟਾਂ ਚੱਕ ਲਓ, ਜਿਉਂ ਅਸੀਂ ਮਾਰਨ ਲੱਗਦੇ ਹੁੰਦੇ ਸੀ, ਕਦੇ ਇੱਟੋ ਦੀ ਪੂੰਛ ਤੇ ਵੱਜਣੀ, ਕਦੇ ਕਿਤੇ, ਇਹੋ ਜਿਹੇ ਤਾਂ ਅਸੀਂ ਲਹੂਰ ਕਰਦੇ ਰਹੇ ਹਾਂ। ਸਾਨੂੰ ਆਪਣੀ ਸਮਝ, ਆਪਣਾ ਲਿਟਰੇਚਰ, ਆਪਣੀਆਂ ਕਿਤਾਬਾਂ, ਆਪਣੇ ਸਕੂਲਾਂ ਦਾ ਸਿਲੇਬਸ, ਇਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਜਿਸ ਮਾਨਸਿਕਤਾ ਦੇ ਨਾਲ ਆਪਾਂ ਪਿਛਲਾ ਸਮਾਂ ਗੁਜ਼ਾਰਿਆ, ਉਸ ਮਾਨਸਿਕਤਾ ਨੇ ਸਾਡਾ ਈਕੋ ਸਿਸਟਮ ਵਿਗਾੜ ਦਿੱਤਾ। ਕੁਦਰਤ ਦਾ, ਜੀਵਾਂ ਦਾ, ਬਨਸਪਤੀ ਦਾ ਜੋ ਆਪਸ ਵਿੱਚ ਸੁਮੇਲ ਹੈ, ਉਸ ਸੁਮੇਲ ਨੂੰ, ਉਸ ਤਾਲਮੇਲ ਨੂੰ ਅਸੀਂ ਵਿਗਾੜ ਦਿੱਤਾ ਤੇ ਆਪਣੇ ਭੋਬੇ ਫਿਰ ਵੀ ਨਹੀਂ ਭਰੇ, ਢਿੱਡ ਭਰੇ ਨਹੀਂ, ਬਿਮਾਰੀਆਂ ਨਾਲ ਹਸਪਤਾਲਾਂ ਚ ਪਏ ਹਾਂ, ਸੋਚ ਖਰਾਬ ਹੋਈ ਪਈ ਹੈ, ਗੰਦੇ ਅਖਬਾਰ ਹੈ ਭਰੀ, ਚਲੋ ਰੋਜ਼ ਦੀ ਜ਼ਹਿਰ ਨਾਲ ਉਗਲੀ ਜਾਂਦੇ ਹਾਂ ਆਪਾਂ। ਸੋ ਉਹ ਸਾਰਾ ਸਿਸਟਮ ਹੈ ਜਿਹੜਾ, ਉਹਦੇ ਹਿਸਾਬ ਨਾਲ ਇੱਕ ਈਗਲ ਦਾ ਜੇ ਕਿਤੇ ਆਲਣਾ ਬਣਿਆ ਮਿਲਿਆ ਟੋਰਾਂਟੋ ਚ, ਤਾਂ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਮੀਡੀਆ ਨੇ ਵੀ ਇਹਨੂੰ ਕਵਰ ਕੀਤਾ, ਇਹ ਸੱਚਮੁੱਚ ਬਹੁਤ ਵੱਡੀ ਖ਼ਬਰ ਹੈ। ਔਰ ਇਹਨਾਂ ਖ਼ਬਰਾਂ ਨੂੰ ਜੇ ਧਿਆਨ ਚ ਦੇਵਾਂਗੇ, ਕਈ ਵਾਰ ਤੁਸੀਂ ਇਹ ਕਹਿੰਦੇ ਹੁੰਦੇ ਹੋ ਕਿ ਮੈਨੂੰ ਵੀ ਲੱਗਦਾ ਕਿ ਅਸੀਂ ਖ਼ਬਰਾਂ ਚ ਬੰਦਿਆਂ ਦੀਆਂ ਗੱਲਾਂ ਕਰੀ ਜਾਂਦੇ ਹਾਂ ਕਿ ਬੰਦਿਆਂ ਨੂੰ ਆਹ ਸਹੂਲਤ ਨਹੀਂ ਮਿਲਦੀ, ਮਹਿੰਗਾਈ ਹੋ ਗਈ, ਵਾਹ ਹੋ ਗਿਆ। ਜੇ ਤੁਸੀਂ ਈਕੋ ਸਿਸਟਮ ਤੇ ਚਲੇ ਜਾਓ, ਇੱਕ ਤਾਂ ਆਪਾਂ ਪੋਲੀਟਿਕਸ ਤੋਂ ਬਚ ਜਾਂਗੇ, ਨਹੀਂ ਅਗਲੇ ਮਗਰ ਪੈ ਜਾਣਗੇ, ਇਹਨੂੰ ਤਾਂ ਭਜਾਓ ਇੱਥੋਂ ਰੇਡੀਓ ਤੋਂ, ਆਪਾਂ ਗੱਲਾਂ ਹੀ ਨਹੀਂ ਕਰਦੇ ਯਾਰ ਤੁਹਾਡੀਆਂ, ਤੁਸੀਂ ਜੋ ਕਰਨਾ ਕਰੀ ਚੱਲੋ, ਸਾਨੂੰ ਤਾਂ ਕੁਦਰਤ ਪੌਣ ਪਾਣੀ ਹਵਾ ਇਹੀ ਠੀਕ ਚੱਲੀ ਚੱਲੇ, ਅਸੀਂ ਲੰਮੀ ਹਾਲਾ ਹੀ ਪਾ ਲੈਂਦੇ ਹਾਂ, ਠੀਕ ਹੈ ਜੀ, ਅਸੀਂ ਛੋਟੇ ਥਾਂ ਤੇ ਖੇਡਦੇ ਹੀ ਨਹੀਂ, ਤੁਸੀਂ ਇਹਨਾਂ ਨਾਲ ਉਲਝੇ ਜਾਓਗੇ। ਫਿਰ ਉੱਥੇ ਇਹ ਜਿਹੜੇ ਲੋਕ ਨੇ ਨੀਵੀਂ ਮਾਨਸਿਕਤਾ ਦੇ, ਇਹ ਫਿਰ ਆਪਣੇ ਤਜਰਬੇ ਨਾਲ ਤੁਹਾਨੂੰ ਕੁੱਟਦੇ ਵੀ ਹੈ, ਕਿਉਂਕਿ ਇਹਨਾਂ ਨੂੰ ਇਹੀ ਗੱਲਾਂ ਕਰਨੀਆਂ ਆਉਂਦੀਆਂ, ਉਹ ਤੁਹਾਨੂੰ ਉਸ ਲੈਵਲ ਤੇ ਲੈ ਕੇ ਆਉਂਦੇ ਆ ਕਿ ਤੂੰ ਮੇਰੇ ਨਾਲ ਮੇਰੇ ਵਾਂਗੂ ਹੀ ਖੇਡ। ਉਸ ਚੀਜ਼ ਚੋਂ ਆਪਾਂ ਨੂੰ ਨਿਕਲਣਾ ਜ਼ਰੂਰੀ ਹੈ ਕਿ ਆਪਣੀ ਸੋਚ ਨੂੰ, ਆਪਣੇ ਆਲੇ ਦੁਆਲੇ ਨੂੰ ਬੁਲੰਦ ਕਰਨ ਦੇ ਲਈ ਅਸੀਂ ਆਪਣੇ ਪਲਾਨ ਚੇਂਜ ਕਰੀਏ। ਸੋ ਇਹਦੇ ਵਿੱਚੋਂ ਹੁਣ ਜਿਹੜੇ ਇੱਕ ਇਹਨੂੰ ਗੁੱਡ ਔਮਨ ਕਹਿ, ਇੱਕ ਸ਼ੁਭ ਸ਼ਗਨ ਮੰਨਦੇ ਆ ਕਿ ਬਾਲਡ ਈਗਲ ਦੀ ਜੇ ਇਸ ਤਰ੍ਹਾਂ ਪ੍ਰਵੇਸ਼ ਹੁੰਦਾ, ਫਿਰ ਇਹਦੇ ਵਿੱਚ ਇੱਕ ਹੋਰ ਕਾਰਨ ਹੈ, ਜਿਹੜੀ ਇੰਡੀਜਨਸ ਕਮਿਊਨਿਟੀਜ਼ ਨੇ ਨਾ, ਜੋ ਇੰਡੀਜਨਸ ਵੇ ਆਫ ਲਿਵਿੰਗ ਹੈ, ਉਹ ਇਕੁਅਲੀ ਇਵੋਲਵ ਹੋਇਆ ਨਾਲ। ਅਸੀਂ ਉਦੋਂ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ, ਮੈਂ ਤੇ ਸੱਜਣ ਇੱਕ ਮਿੱਕ ਹੋਏ ਨਾ, ਅਸੀਂ ਅਸੀਂ ਕੁਦਰਤ ਨਾਲ ਵੀ ਇੱਕ ਮਿੱਕ ਸੀਗੇ। ਪੁਰਾਣੀ ਖੇਤੀ ਦੇ ਵਿੱਚ ਵੀ ਮਾੜੀ ਮੋਟੀ ਜੇ ਆਪਾਂ ਕਹੀਏ, ਅੱਜ ਦੇ ਨਾਲੋਂ ਤਾਂ ਬਹੁਤ ਜ਼ਿਆਦਾ, ਪਰ ਹਜੇ ਵੀ ਉਹਦੇ ਵਿੱਚ ਬਹੁਤ ਕੁਝ ਦਰੁਸਤ ਕਰਨ ਵਾਲਾ ਸੀ, ਪਰ ਉਹ ਕੁਦਰਤ ਦੇ ਨੇੜੇ ਦਾ ਜੀਵਨ ਸੀਗਾ। ਜਿਉਂ ਜਿਉਂ ਅਸੀਂ ਕੁਦਰਤ ਤੋਂ ਦੂਰ ਹੋਇਆ, ਨੁਕਸਾਨ ਹੋਇਆ। ਬਾਲਡ ਈਗਲ ਦੀ ਜਿਹੜਾ ਕੈਨੇਡੀਅਨ ਮੂਲ ਨਿਵਾਸੀ ਭਾਈਚਾਰਾ, ਉਹਦੇ ਵਿੱਚ ਬਹੁਤ ਮਹੱਤਵ ਹੈ। ਇਹਨਾਂ ਦੇ ਜਿਹੜੇ ਤੁਸੀਂ ਵੱਡੇ ਵੱਡੇ ਕੈਪ ਦੇਖੇ ਹੁੰਦੇ ਆ ਖੰਭਾਂ ਵਾਲੇ, ਉਹਨਾਂ ਵਿੱਚ ਵੀ ਇਹਨਾਂ ਦੇ ਖੰਭ ਨੂੰ ਲੈ ਕੇ ਜਾਂਦੇ ਆ। ਇਹ ਸ਼ੁਭ ਸ਼ਗਨ ਦੇ ਤੌਰ ਤੇ, ਖੁਸ਼ੀ, ਖੁਸ਼ਹਾਲੀ, ਪਿਆਰ, ਮੁਹੱਬਤ, ਚੰਗੀਆਂ ਭਾਵਨਾਵਾਂ ਦੇ ਪ੍ਰਤੀਕ ਦੇ ਤੌਰ ਤੇ ਵੀ ਇਹ ਬਾਲਡ ਈਗਲ ਦਾ ਖੰਭ ਵੀ ਦਿੰਦੇ ਆ ਇੱਕ ਦੂਜੇ ਨੂੰ। ਉਹ ਖੰਭਾਂ ਦੀਆਂ ਇਹ ਸਿਰ ਤੇ ਪਾਉਣ ਵਾਲੇ, ਆਪਾਂ ਜਿਵੇਂ ਹੈੱਡਗੇਅਰ ਕਹਿ ਸਕਦੇ ਹਾਂ, ਟੋਪੀ ਤਾਂ ਹੁੰਦੀ ਨਹੀਂ, ਹੈੱਡਗੇਅਰ ਕਹਿ ਸਕਦੇ ਹਾਂ, ਉਹ ਉਹਨਾਂ ਨੂੰ ਵੀ ਬਣਾਉਂਦੇ ਆ। ਸੋ ਉਸ ਜ਼ੁਬਾਨ ਦੇ ਜਿਵੇਂ ਅਸੀਂ ਸੌਜੀਨ ਔਜਿਬਵੇ, ਸੌਜੀਨ ਔਜਿਬਵੇ ਨੇਸ਼ਨ ਦੇ ਡਿਊਕ ਰੈੱਡਬਰਡ ਨੇ, ਉਹ ਪੋਇਟ ਵੀ ਨੇ, ਐਲਡਰ ਵੀ ਨੇ, ਉਥੋਂ ਦੇ ਸਿਆਣੇ ਗਿਣੇ ਜਾਂਦੇ ਆ ਮੁਹਤਬਰ ਬੰਦਿਆਂ ਚ, ਉਨ੍ਹਾਂ ਨੇ ਵੀ ਕਿਹਾ, ਕਹਿੰਦੇ ਅਵਰ ਕਮਿਊਨਿਟੀ ਹੈਜ਼ ਆਲਵੇਜ਼ ਲਵਡ ਦ ਬਰਡ ਈਗਲ ਫਾਰ ਇਟਸ ਸਟਰੈਂਥ ਐਂਡ ਇਟਸ ਕਪੈਸਿਟੀ ਟੂ ਰੈਪ੍ਰਜੈਂਟ ਟਰੱਥ ਐਂਡ ਗੁੱਡਵਿਲ। ਹੀ ਸੇਜ਼ ਈਗਲ ਫੈਦਰ ਇਜ਼ ਦੀ ਗ੍ਰੇਟੈਸਟ ਪੋਸੀਬਲ ਆਨਰ ਦੈਟ ਸਮਵਨ ਕੈਨ ਹੈਵ ਬੈਸਟਾਊਡ ਅਪਾਨ ਦੈਮ। ਏਦੋ ਵੱਡਾ ਸਾਡੇ ਸਨਮਾਨ ਹੀ ਨਹੀਂ, ਜਿਵੇਂ ਅਸੀਂ ਸਿੱਖਾਂ ਦੇ ਵਿਚ ਸਿਰੋਪਾ ਉਹ ਕਹਿੰਦੇ ਆ ਨਾ, ਸਿਰੋਪਾ ਸ਼ਾਰਟ ਕਰਕੇ ਉਹਨੂੰ, ਤੇ ਉਵੇਂ ਇਹ ਇਸ ਪ੍ਰਤੀਕ ਦੇ ਤੌਰ ਤੇ ਬਾਲਡ ਈਗਲ ਨੂੰ ਇੰਨੀ ਮਹੱਤਤਾ ਰਹੀ ਆ ਪੁਰਾਣੇ ਕੈਨੇਡੀਅਨ ਜਿਹੜਾ ਪੁਰਾਣਾ ਜੀਵਨ ਰਿਹਾ। ਇਹ ਜਦੋਂ ਬਸਤੀਵਾਦੀ ਆ ਕੇ ਤੇ ਜਿਹੜਾ ਹੁਣ ਦਾ ਵਿਕਾਸ ਮਾਡਲ ਲੈ ਕੇ ਆਏ ਨੇ, ਇਹ ਵਿਨਾਸ਼ ਮਾਡਲ ਹੀ ਹੈ। ਸੋ ਇਸ ਵਿਨਾਸ਼ ਮਾਡਲ ਦੇ ਵਿੱਚੋਂ ਹੌਲੀ ਹੌਲੀ ਨਿਕਲਾਂਗੇ, ਪਰ ਉਹਦੇ ਲਈ ਪਹਿਲਾਂ ਆਪਣੇ ਆਪ ਨੂੰ ਦਿਮਾਗੀ ਤੌਰ ਦੇ ਉੱਤੇ ਉਸ ਪੱਧਰ ਤੇ ਲਿਜਾਉਣ ਵਾਸਤੇ ਸਾਨੂੰ ਕਾਫੀ ਐਫਰਟ ਕਰਨੇ ਪੈਣਗੇ। ਖਬਰਾਂ ਦਾ ਸਿਲਸਿਲਾ, ਅਗਲੀ ਖਬਰ ਤੇ ਮੈਂ ਜਾਣਾ ਸੀ ਪਰ ਇੱਕ ਮੈਸੇਜ ਮੇਰੇ ਤੋਂ ਰਹਿ ਗਿਆ ਜੀ। ਮੈਨੂੰ ਰਾਜਵਿੰਦਰ ਹੋਰੀ ਰੋਜ਼ ਕੁਛ ਨਾ ਕੁਛ ਜਾਣਕਾਰੀ ਭੇਜਦੇ ਨੇ ਮੇਰੇ ਪ੍ਰੋਗਰਾਮ ਦੇ ਵਿਚ, ਐਂਡ ਹੀ ਇਜ਼ ਜਸਟ ਲਾਈਕ ਪ੍ਰੋਡਿਊਸਰ ਆਫ ਮਾਈ ਸ਼ੋ, ਸਮਟਾਈਮਜ਼ ਹੀ ਸੈਂਡਸ ਰੀਅਲੀ ਵੈਲੂਏਬਲ ਟੈਕਸਟ। ਉਹ ਕਹਿੰਦੇ ਭਾਜੀ ਤੁਹਾਨੂੰ ਪਤਾ ਕਿ ਟੋਰਾਂਟੋ ਏਅਰਪੋਰਟ ਤੇ ਦੋ ਬਾਜ਼ ਹਾਇਰ ਕੀਤੇ ਹੋਏ ਆ ਜੋ ਬਰਡਸ ਲਈ ਕਿ ਹੁਣ ਉਨ੍ਹਾਂ ਨੂੰ ਦੂਰ ਕਰਨ ਲਈ ਰਨਵੇ ਤੋਂ, ਤੇ $5,000 ਈਚ ਇਨ੍ਹਾਂ ਦੀ ਅਦਾਇਗੀ ਵੀ ਕੀਤੀ ਜਾਂਦੀ ਹੈ ਜਿਹਨੇ ਰੱਖਿਆ ਹੋਣਾ। ਸੋ ਇਹ ਬੜੀ ਅੱਛੀ ਖਬਰ ਹੈ ਕਿ ਬਾਜ਼ ਦਾ ਇਸਤੇਮਾਲ ਪੰਛੀਆਂ ਨਾਲ, ਪੰਛੀਆਂ ਨੂੰ ਡਰਾ ਕੇ ਉਧਰੋਂ, ਤਾਂ ਕਿ ਜਹਾਜ਼ ਦੇ ਨਾਲ ਜਦੋਂ ਪੰਛੀ ਟਕਰਾਉਂਦੇ ਆ ਤੇ ਬੜਾ ਭਿਆਨਕ ਹਾਦਸਾ ਹੁੰਦਾ। ਸੋ ਇਸ ਤਰ੍ਹਾਂ ਵੀ ਹਾਇਰ ਕੀਤੇ, ਇੰਪੋਰਟੈਂਸ ਕਾਫੀ ਹੱਦ ਤੱਕ ਹੈ, ਪਰ ਬੰਦਾ ਅਸਲ ਚ ਇਹ ਹੈ ਨਾ, ਜਿੰਨਾ ਚਿਰ ਸਵਾਰਥ ਪੂਰਾ ਨਾ ਹੋਵੇ ਉਨਾ ਚਿਰ ਚੀਜ਼ ਸਮਝ ਨਹੀਂ ਆਉਂਦੀ ਆ। ਹੁਣ ਜਦੋਂ ਪਤਾ ਲੱਗਿਆ ਨਾ ਵੀ $5,000 ਤੇ ਜਹਾਜ਼ਾਂ ਨੂੰ ਬਚਾਉਂਦਾ, ਹੁਣ ਬੰਦੇ ਕਹੀ ਸੋਚਣਗੇ ਵੀ ਯਾਰ ਹੈ ਤਾਂ ਕੰਮ ਦੀ ਚੀਜ਼ ਹੈ, ਕਿਉਂਕਿ ਪੈਸਾ ਆ ਗਿਆ ਉਹਦੇ ਵਿਚ। ਖੈਰ ਇੱਕ ਹੋਰ ਗੱਲ ਆਈ ਹੈ ਜਿਹੜੀ ਕਿ ਇਹ ਵੀ ਇੱਕ ਚੰਗੀ ਖਬਰ ਆ। ਅੱਜ ਆਪਾਂ ਕੁਦਰਤੀ ਇਹ ਗੱਲਾਂ ਚੰਗੀਆਂ ਵਾਪਰ ਰਹੀਆਂ ਕਿ ਸਾਡੇ ਕੋਲ ਦੋ ਖਬਰਾਂ ਅੱਜ ਚੰਗੀਆਂ ਆਈਆਂ ਨੇ। ਇੱਕ ਟੋਰਾਂਟੋ ਦੇ ਵਿਚ ਹੁਣ ਨਵੀਂ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। 911 ਤੇ ਅਸੀਂ ਕਾਲ ਕਰਦੇ ਹਾਂ ਔਰ ਐਮਰਜੈਂਸੀ ਦੇ ਵਿਚ, ਜਾਂ ਤਾਂ ਅੱਗ ਲੱਗੀ ਹੈ, ਜਾਂ ਕੋਈ ਹਾਦਸਾ ਵਾਪਰ ਗਿਆ, ਜਾਂ ਕਿਤੇ ਕੋਈ ਲੜਾਈ ਝਗੜਾ, ਠੀਕ ਹੈ ਜੀ। ਉਸ ਹਾਲਤ ਵਿਚ 911 ਤੇ ਜਦੋਂ ਕਾਲ ਜਾਂਦੀ ਹੈ ਤੇ ਉਹ ਕਾਲ ਡਾਈਵਰਟ ਹੁੰਦੀ ਹੈ। ਅੱਗ ਦੀ ਹੈ ਤਾਂ ਫਾਇਰ ਵਾਲਿਆਂ ਨੂੰ ਜਾਊਗੀ, ਕਤਲ ਜਾਂ ਪੁਲਿਸ ਨਾਲ ਅਪਰਾਧ ਨਾਲ ਜੁੜੀ ਮਾਮਲਾ ਤਾਂ ਪੁਲਿਸ ਕੋਲ ਜਾਊਗੀ, ਤੇ ਜਾਂ ਪੈਰਾਮੈਡਿਕਸ ਨਾਲ ਜੁੜਿਆ ਹੁੰਦਾ ਵੀ ਜਿਵੇਂ ਕਿਸੇ ਨੂੰ ਕੋਈ ਏਲਮੈਂਟ ਹੋਗੀ, ਕਿਸੇ ਦੀ ਹਾਲਤ ਖਰਾਬ ਹੈ, ਕੋਈ ਹਾਰਟ ਅਟੈਕ ਜਾਂ ਕੋਈ ਇਸ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਆਈ ਹੋਵੇ ਤਾਂ ਫਿਰ ਉੱਥੇ ਪੈਰਾਮੈਡਿਕਸ ਘੱਲ ਦਿੱਤੇ ਜਾਂਦੇ ਆ। ਇੱਕ ਤੀਜੀ ਸਿਚੁਏਸ਼ਨ ਹੈ ਜਿਹਦੇ ਵਿਚ ਪੁਲਿਸ ਪਹੁੰਚਦੀ ਹੈ, ਉਹ ਹੁੰਦੀ ਹੈ ਮੈਂਟਲ ਹੈਲਥ ਇਸ਼ੂ। ਕਦੇ ਕਿਸੇ ਨੂੰ ਕੋਈ ਤੈਸ਼ ਆ ਗਿਆ ਜਾਂ ਕਿਸੇ ਦੀ ਦਿਮਾਗੀ ਅਸੰਤੁਲਨ ਹੋਵੇ ਤੇ ਉਹ ਮਾਰ ਕੁਟਾਈ ਤੇ ਆਇਆ ਹੋਵੇ, ਠੀਕ ਹੈ ਜੀ, ਤੇ ਜਦੋਂ ਕਿਸੇ ਦਾ ਸੰਤੁਲਨ ਦਿਮਾਗੀ ਖਰਾਬ ਹੋਇਆ ਹੋਵੇ ਤੇ ਉਤੋਂ ਕਿਸੇ ਨੂੰ ਖਤਰਾ ਲੱਗਦਾ ਹੋਵੇ ਤੇ ਉਹ 911 ਤੇ ਕਾਲ ਕਰ ਦਿੰਦੇ ਆ। ਔਰ ਅਜਿਹੇ ਕਈ ਮਾਮਲੇ ਐਸੇ ਵਾਪਰੇ ਆ ਕਿ 911 ਦੀ ਕਾਲ ਤੇ ਬੰਦੇ ਗਏ, ਕਿਸੇ ਦੇ ਹੱਥ ਚ ਕੋਈ ਹਥਿਆਰ ਵਰਗੀ ਚੀਜ਼ ਸੀ, ਪੁਲਿਸ ਨੇ ਜਾ ਕੇ ਕਿਹਾ ਸਿੱਟ ਦੇ, ਉਹਨਾਂ ਨੇ ਸਿੱਟਿਆ ਨਹੀਂ ਤੇ ਗੋਲੀ ਮਾਰ ਕੇ ਮਾਰਤਾ ਬੰਦਾ। ਅਜਿਹੀਆਂ ਬਹੁਤ ਸਾਰੀਆਂ ਵਾਰਦਾਤਾਂ ਪੂਰੇ ਕੈਨੇਡਾ ਭਰ ਦੇ ਵਿਚ। ਸਾਡਾ ਫੰਕਸ਼ਨਿੰਗ ਦਾ ਤਰੀਕਾ ਹੀ ਕੁਝ ਇਹੋ ਜਿਹਾ ਕਿ ਇਹਦੇ ਵਿਚ ਇਕ ਵੱਡਾ ਹਿਊਜ ਗੈਪ ਹੈ ਕਿ ਬੁਲਾਇਆ ਮੈਂਟਲ ਡਿਸਟ੍ਰੈਸ ਕਰਕੇ ਹੁੰਦਾ ਤੇ ਨਤੀਜਾ ਉਹਦਾ ਕੋਈ ਘੱਟ ਕੇ ਨਿਕਲ ਜਾਂਦਾ। ਤੇ ਉਦੋਂ ਵੀ ਮੈਂ ਬਹੁਤ ਚਿਰ ਤੋਂ ਮੈਂ ਆਪ ਕੈਨੇਡਾ ਵਿਚ ਮਹਿਸੂਸ ਕੀਤਾ ਕਿ ਇਹਦੇ ਵਾਸਤੇ ਟ੍ਰੇਨਡ ਬੰਦੇ ਭੇਜਣੇ ਚਾਹੀਦੇ ਆ ਕਿ ਜੇ ਪਰਿਵਾਰ ਦੇ ਹੋਰ ਬੰਦੇ ਕਹਿਣ ਵੀ ਅਸੀਂ ਇਹਨੂੰ ਕਿਹਾ ਇਹਦੇ ਹੱਥ ਚਾਕੂ ਸੀ, ਚਾਕੂ ਇਹਨੇ ਸਿੱਟਿਆ ਨਹੀਂ ਤੇ ਮੈਂ ਇਹਦੇ ਗੋਲੀ ਮਾਰਤੀ, ਇਹ ਗੱਲ ਨਹੀਂ ਐਕਸੈਪਟ ਕੀਤੀ ਜਾਣੀ। ਅੱਛਾ, ਇਦਾਂ ਦੇ ਮਰੀਜ਼ ਡਾਕਟਰਾਂ ਕੋਲ ਵੀ ਜਾਂਦੇ ਨੇ ਕਿ ਡਾਕਟਰ ਦੇ ਲੱਕ ਦੇ ਉੱਤੇ ਵੀ ਸਟੈਥੋਸਕੋਪ ਦੇ ਨਾਲ ਇੱਕ ਬੰਦੂਕ ਟੇਜ਼ਰ ਇਹ ਬੰਨ੍ਹਣੇ ਚਾਹੀਦੇ ਆ। ਖਤਰਾ ਉਹਨੂੰ ਵੀ ਹੈ ਕਿ ਪੈਰਾਮੈਡਿਕਸ ਕੋਲ ਵੀ ਟੇਜ਼ਰ ਹੋਣੇ ਚਾਹੀਦੇ ਆ ਕਿ ਜੇ ਭਾਈ ਟੀਕਾ ਲਾ ਕੇ ਬੰਦਾ ਠੀਕ ਹੁੰਦਾ ਟੀਕਾ, ਨਹੀਂ ਤਾਂ ਫਿਰ ਗੋਲੀ ਮਾਰ ਕੇ ਮਸਲਾ ਹੱਲ ਕਰ ਦਿੰਦੇ ਆ। ਸੋ ਪੁਲਿਸ ਦਾ ਉੱਥੇ ਜਾਣਾ, ਪੁਲਿਸ ਦੀ ਉਹ ਟ੍ਰੇਨਿੰਗ ਨਹੀਂ ਸੀ ਹੁੰਦੀ, ਪੁਲਿਸ ਦੇ ਪ੍ਰੋਟੋਕੋਲ ਚ ਆ ਗਿਆ ਵੀ ਉਹਦੇ ਹੱਥ ਚ ਸਰਿੰਜ ਸੀ। ਇੱਕ ਬੰਦੇ ਨੇ ਇੱਕ ਵਾਰੀ ਕੈਲਗਰੀ ਹੋਟਲ ਖਾਲੀ ਨਹੀਂ ਕੀਤਾ, ਉਹ ਕਹਿੰਦੇ ਭਾਈ ਇਹ ਚੈੱਕ ਆਊਟ ਨਹੀਂ ਕਰਦਾ, ਉਹਨਾਂ ਨੇ ਪੁਲਿਸ ਬੁਲਾ ਲਈ, ਉਹ ਨਸ਼ਾ ਕਰੀ ਬੈਠਾ। ਉਹ ਅਗਲਾ ਟੀਕਾ ਲਾਉਣ ਦੀ ਤਿਆਰੀ ਚ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਪੰਜ ਜਾਣੇ, ਉਹਦੇ ਹੱਥ ਚ ਸਰਿੰਜ, ਕਹਿੰਦੇ ਡਰੋਪ ਦਾ ਸਰਿੰਜ, ਡਰੋਪ ਦਾ ਸਰਿੰਜ। ਉਹ ਕਹਿੰਦਾ ਮੈਂ ਨਹੀਂ ਕਰਦਾ, ਜੇ ਬੁਢੇੜੇ ਆਏ ਤਾਂ ਮੈਂ ਤੁਹਾਨੂੰ ਐਂ ਕਰ ਦੂ, ਚੱਕ ਕੇ ਸਿਰ ਚ ਗੋਲੀ ਮਾਰੀ। ਉਹਦਾ ਕੀ ਬਣਿਆ? ਹੁਣ ਪੰਜ ਬੰਦੇ ਆ, ਜੇ ਉਹਨੂੰ ਕਿਸੇ ਹੋਰ ਢੰਗ ਨਾਲ ਕਾਬੂ ਕਰ ਲਓ ਤੁਸੀਂ, ਮਤਲਬ ਉਹ ਤਰੀਕਾ ਹੀ ਹੈ ਨਹੀਂ। ਬਹੁਤੀ ਵਾਰ ਇਹ ਚੀਜ਼ਾਂ ਪੁਆਇੰਟ ਆਫ ਨੋ ਰਿਟਰਨ ਤੇ ਚਲੇ ਜਾਂਦੇ ਆ, ਤੇ ਬੜੀ ਖਤਰਨਾਕ ਸਥਿਤੀ ਚ ਤਬਦੀਲ ਹੋ ਜਾਂਦੇ ਆ। ਸੋ ਇਹਦਾ ਹੱਲ ਕੱਢੇ ਜਾਣ ਵਾਸਤੇ ਟੋਰਾਂਟੋ ਨੇ ਇਕ ਮਾਰਚ ਮਹੀਨੇ ਪਿਛਲੇ ਸਾਲ ਪਾਇਲਟ ਪ੍ਰੋਜੈਕਟ ਚਲਾਇਆ ਸੀ, ਇਕ ਨਵਾਂ ਵਿਭਾਗ ਖੜਾ ਕੀਤਾ ਜਾਵੇ ਐਮਰਜੈਂਸੀ ਰੈਸਪੋਂਸ ਸਰਵਿਸ ਦਾ। ਇਹਨੂੰ ਫੋਰਥ ਐਮਰਜੈਂਸੀ ਰੈਸਪੋਂਸ ਸਰਵਿਸ ਕਿਹਾ ਕਿ ਹੁਣ ਇਹਦੇ ਵਾਸਤੇ 100 ਬੰਦਿਆਂ ਦੀ ਭਰਤੀ ਦੀ ਮੁਹਿੰਮ ਚੱਲ ਰਹੀ ਹੈ ਤੇ ਕੱਲ ਵੀ ਬੁੱਧਵਾਰ ਨੂੰ ਇਸ ਦੌਰਾਨ ਕੁਝ ਬੰਦੇ ਉਥੇ ਆਏ ਸੀ। ਸੋ ਮੇਅਰ ਓਲੀਵੀਆ ਚਾਓ ਇਹਨਾਂ ਨੇ ਜਦੋਂ ਆਪਣੀ ਰੋਟੰਡਾ ਮੈਟਰੋ ਹਾਲ ਰੋਟੰਡਾ ਜਿੱਦਾਂ ਵੱਡਾ ਹਾਲ ਹੁੰਦਾ ਉੱਚੀ ਛੱਤ ਵਾਲਾ ਉੱਥੇ 200 ਬੰਦਿਆਂ ਨੂੰ ਸੰਬੋਧਿਤ ਕੀਤਾ ਤੇ ਇਸ ਸਰਵਿਸ ਦੀ ਜਾਣਕਾਰੀ ਦਿੱਤੀ ਕਿ ਸਾਡੇ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਕਿ ਹੁਣ ਅਸੀਂ ਅਲੱਗ ਢੰਗ ਦੀਆਂ ਸੇਵਾਵਾਂ ਦੇ ਸਕਦੇ ਹਾਂ। ਤੇ ਉਹ ਕਹਿੰਦੇ ਵੀ ਸਾਡੀ ਫੈਮਿਲੀ ਨੂੰ ਵੀ ਇਹ ਸਮੱਸਿਆ ਆਈ ਸੀ ਕਿਉਂਕਿ ਉਨ੍ਹਾਂ ਦੇ ਫਾਦਰ ਨੂੰ ਮੈਂਟਲ ਹੈਲਥ ਇਸ਼ੂ ਸੀਗੇ ਤੇ ਜੇ ਉਦੋਂ ਇੱਦਾਂ ਦੀਆਂ ਸੇਵਾਵਾਂ ਹੁੰਦੀਆਂ ਕਿ ਸਾਨੂੰ ਪੁਲਿਸ ਨਾਲ ਬੁਲਾਉਣੀ ਪੈਂਦੀ ਤਾਂ ਸਾਡੀ ਜ਼ਿੰਦਗੀ ਕਿਸੇ ਹੋਰ ਤਰ੍ਹਾਂ ਦੀ ਹੋਣੀ ਸੀ, ਅੱਜ ਨਾਲੋਂ ਬਿਹਤਰ ਹੁੰਦੀ। ਸੋ ਰਿਮੈਂਬਰ ਇਟ ਇਜ਼ ਅ ਲਾਈਫ ਲਾਈਨ ਦੈਟ ਯੂ ਆਰ ਆਫਰਿੰਗ, ਦਿਸ ਇਜ਼ ਦ ਸਰਵਿਸ ਫਾਰ ਯੂ, ਫਾਰ ਯੋਰ ਸਿਟੀ ਐਂਡ ਫਾਰ ਯੋਰ ਕਮਿਊਨਿਟੀ। ਸੋ ਵੈਬਸਾਈਟ ਦੇ ਉੱਤੇ ਲਿਖਿਆ ਇਸ ਸਰਵਿਸ ਦੇ ਵਿੱਚ ਨਾਨ ਪੁਲਿਸ ਲੈਡ ਕਮਿਊਨਿਟੀ ਬੇਸਡ ਕਲਾਇੰਟ ਸੈਂਟਰਡ ਐਂਡ ਟਰਾਮਾ ਇਨਫੋਰਮਡ ਰਿਸਪੋਂਸ ਟੂ ਮੈਂਟਲ ਹੈਲਥ ਕ੍ਰਾਈਸਿਸ ਕਾਲਸ ਐਂਡ ਵੈਲਨੈਸ ਚੈੱਕ। ਹੁਣ ਜੇ ਕਿਤੇ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਲਈ ਇੱਕ ਟ੍ਰੇਨਡ ਤੇ ਇਨਫੋਰਮਡ ਅਮਲਾ ਸੀ ਭੇਜਿਆ ਕਰਾਂਗੇ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ। ਸੋ ਲਾਸਟ ਈਅਰ ਜਿਹੜੀ ਇਹ ਸਰਵਿਸ ਹੈ, ਜਿਹੜਾ ਪਾਇਲਟ ਪ੍ਰੋਜੈਕਟ ਹੈ, ਇਹਨਾਂ ਨੂੰ ਤਕਰੀਬਨ 7,000 ਕਾਲਜ ਆਈਆਂ ਸ਼ਹਿਰ ਭਰ ਦੇ ਵਿੱਚੋਂ। ਇੰਨੀ ਦੇਖੋ ਸਮੱਸਿਆ ਆ, 7,000 ਤਾਂ ਕਾਲਾਂ ਕੀਤੀਆਂ ਗਈਆਂ ਔਰ ਸਾਰੇ ਕਾਲਾਂ ਕਰਦੇ ਵੀ ਨਹੀਂ ਹੋਣੇ, ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਘਰ ਦੀ ਹਾਲਤ ਕਿਹੀ ਜੀ ਆ, ਬੰਦਾ ਕਮਲ ਮਾਰਦਾ ਤੇ, ਪਰ ਜਿੰਨਿਆਂ ਕੁ ਨੇ ਵੀ ਕੀਤੀਆਂ ਉਹ 7,000 ਦੇ ਨੇੜੇ ਤੇੜੇ ਗਿਣਤੀ ਬਣਦੀ ਹੈ। ਔਰ ਵੱਡੀ ਗੱਲ ਇਹ ਹੈ ਇਹਨਾਂ ਵਿੱਚੋਂ 911 ਤੇ ਜਿਹੜੀਆਂ ਕਾਲਾਂ ਗਈਆਂ ਇਹ 7,000 ਕਾਲਾਂ 78% ਹਿੱਸਾ ਇਹਨਾਂ ਦਾ 911 ਤੇ ਗਿਆ ਸੀ। ਹੁਣ ਕਹਿੰਦੇ 211 ਤੇ ਸਿੱਧੀ ਕਾਲ ਕਰੋ ਤੇ ਤੁਸੀਂ ਇਦਾਂ ਦੀ ਸਥਿਤੀ ਜਿਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਦੇ ਘਰਾਂ ਚ ਇਸ ਤਰ੍ਹਾਂ ਦੀ ਉਹ ਦੇਖੋ। ਮੈਨੂੰ ਹੁਣੇ ਰਾਜਵਿੰਦਰ ਹੋਰਾਂ ਨੇ ਕਿਹਾ, ਕਹਿੰਦੇ ਮਾਲਟਨ ਵਿਚ ਵੀ ਇਕ ਘਰ ਵਿਚ ਇਹੀ ਕੁਛ ਹੋਇਆ ਸੀ ਕਿ ਮੈਂਟਲ ਹੈਲਥ ਦਾ ਇਸ਼ੂ ਸੀਗਾ, ਪੁਲਿਸ ਗਈ ਤੇ ਸਿਚੁਏਸ਼ਨ ਉਹ ਕਿਸੇ ਹੋਰ ਤਰ੍ਹਾਂ ਨਿਬੇੜ ਕੇ ਆ ਗਏ, ਹੋਰ ਤਰ੍ਹਾਂ ਕੀ ਪਤਾ ਬੰਦੇ ਦੇ ਬੁਰੀ ਤਰ੍ਹਾਂ ਜ਼ਖਮੀ ਕਰਤਾ ਹੋਣਾ ਜਾਂ ਉਹਦੀ ਮੌਤ ਹੋ ਗਈ ਹੋਣੀ, ਫਿਰ ਐਸ ਆਈ ਯੂ ਉਹ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਲੱਗ ਗਈ, ਫਿਰ ਉਨ੍ਹਾਂ ਨੇ ਜਾ ਕੇ ਤਕਰੀਬਨ ਬਹੁਤੇ ਕੇਸਿਸ ਦੇ ਵਿਚ ਬਰੀ ਹੁੰਦੇ ਆ, ਜਾਂ ਇੱਥੇ ਲੋਕ ਬਹੁਤਾ ਇਸ ਸਥਿਤੀ ਨੂੰ ਲੈ ਕੇ ਕਦੇ ਕੋਈ ਸੜਕਾਂ ਤੇ ਉਤਰੇ ਵੀ ਨਹੀਂ, ਹਨਾ ਜਿਵੇਂ ਕਿ ਆਪਾਂ ਦੂਜੇ ਮੁਲਕਾਂ ਚ ਗੱਲ ਕਰਦੇ ਹਾਂ। ਜਿੰਨੇ ਮੈਂ ਕੈਨੇਡਾ ਦੇ ਵਿਚ ਪੁਲਿਸ ਮੁਕਾਬਲੇ ਦੇਖੇ ਆ, ਇੰਨੇ ਮੇਰੇ ਸਾਲ ਦੇ ਵਿਚ ਇੱਥੇ ਤਕਰੀਬਨ ਹੋ ਗਿਆ, ਭਾਰਤ ਵਿਚ ਤੇ ਪੰਜਾਬ ਵਿਚ ਬਹੁਤ ਰੇਅਰ ਵਾਪਰਦੇ ਆ। ਆਹ ਵੀ ਅੱਜ ਕੱਲ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੋਂ ਬਾਅਦ ਦੇਖਣ ਲੱਗਿਆ ਮੈਂ, ਜਦੋਂ ਮੈਂ ਇੰਡੀਆ ਚ ਰਹਿੰਦਾ ਸੀ ਉਦੋਂ ਪੁਲਿਸ ਮੁਕਾਬਲੇ ਬਿਲਕੁਲ ਹੀ ਘਟੇ ਹੋਏ ਸੀ, ਜਾਂ ਅੱਤਵਾਦ ਦੇ ਦੌਰ ਵੇਲੇ ਰਹੇ ਆ, ਜਦੋਂ ਪੰਜਾਬ ਚ ਇਨਸਰਜੈਂਸੀ ਰਹੀ ਹੈ ਉਦੋਂ ਇਹਦਾ ਇਕ ਦੌਰ ਸੀ, ਨਕਸਲੀ ਮੂਵਮੈਂਟ ਵੇਲੇ ਵੀ ਰਹੇ ਆ। ਸੋ ਇਸ ਤਰ੍ਹਾਂ ਦਾ ਹੁੰਦੇ ਰਹੇ ਆ ਵੱਡੀਆਂ ਲਹਿਰਾਂ ਵੇਲੇ ਕਦੇ, ਪਰ ਆਮ ਰੂਟੀਨ ਚ ਨਹੀਂ। ਹੁਣ ਕੈਨੇਡਾ ਵਿਚ ਕੋਈ ਐਸੀ ਮੂਵਮੈਂਟ ਦਾ ਕੋਈ ਜ਼ਿਕਰ ਨਹੀਂ ਹੈ, ਪਰ ਵੈਸੇ ਰੂਟੀਨ ਪੁਲਿਸਿੰਗ ਦੇ ਵਿਚ ਹੀ ਇਕ ਆਮ ਜੇ ਜਿਹੜੀਆਂ ਜੀਵਨ ਦੀਆਂ ਸਮੱਸਿਆਵਾਂ ਨਾਲ ਨਜਿੱਠਦੇ ਪੁਲਿਸ ਮੁਕਾਬਲਿਆਂ ਚ ਬੰਦਿਆਂ ਦੇ ਜ਼ਖਮੀ ਹੋਣ ਉਤੇ ਮਾਰੇ ਜਾਣ ਦੀਆਂ ਖ਼ਬਰਾਂ ਜ਼ਿਆਦਾ ਹੁੰਦੀਆਂ ਨੇ। ਸੋ ਡੈਨਿਸ ਐਂਡਰੀਆ ਕੈਂਬੈਲ ਨੇ, ਐਗਜ਼ੈਕਟਿਵ ਡਾਇਰੈਕਟਰ ਨੇ ਸਿਟੀ ਦੇ ਸੋਸ਼ਲ ਡਿਵੈਲਪਮੈਂਟ ਫਾਈਨਾਂਸ ਐਂਡ ਐਡਮਿਨਿਸਟ੍ਰੇਟਿਵ ਡਿਵੀਜ਼ਨ ਦੇ, ਤੇ ਉਹ ਕਹਿੰਦੇ ਵੀ ਸਾਡੇ ਅਫਸਰਾਂ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ਕਿ ਕੈਨੇਡਾ ਵਿਚ ਇਹ ਸਰਵਿਸ ਹੁਣ ਅਸੀਂ ਟੋਰਾਂਟੋ ਸ਼ਹਿਰ ਦੇ ਵਿਚ ਬਾਕਾਇਦਗੀ ਨਾਲ ਸ਼ੁਰੂ ਕਰ ਦਾਂਗੇ। ਕੁਝ ਬੰਦਿਆਂ ਦੀ ਭਰਤੀ ਹੋ ਰਹੀ ਹੈ, ਨਾਲੇ ਚੰਗੀਆਂ ਜੋਬਸ ਦਾ ਚੱਕਰ ਹੋਜੂਗਾ, ਨਾਲੇ ਟ੍ਰੇਨਡ ਬੰਦੇ ਸਿਚੁਏਸ਼ਨ ਨਾਲ ਡੀਲ ਕਰ ਲਿਆ ਕਰਨਗੇ। ਸੋ ਇਹ ਤਾਂ ਕਾਫੀ ਜ਼ਰੂਰੀ ਖ਼ਬਰ ਹੈ, ਤੇ ਵੈਸੇ ਵੀ ਤੁਹਾਨੂੰ ਇਹ ਨੰਬਰ ਧਿਆਨ ਚ ਰੱਖਣਾ ਚਾਹੀਦਾ, ਤੇ ਇਹਦੇ ਵਿਚ ਨੰਬਰ ਇਹੀ ਹੈ ਜੀ ਕਿ ਇਹ ਨੰਬਰ ਹੈ ਇਹਨਾਂ ਦਾ 211, ਜਾਂ ਤਾਂ ਤੁਸੀਂ 911 ਤੇ ਕਾਲ ਕਰਦੇ ਹੁੰਦੇ ਸੀਗੇ, ਹੁਣ ਤੁਸੀਂ 211 ਦੇ ਉੱਤੇ ਵੀ ਕਾਲ ਕਰਕੇ ਇਸ ਤਰ੍ਹਾਂ ਦੀ ਸੇਵਾਵਾਂ ਪੁਲਿਸ ਤੋਂ, ਪੁਲਿਸ ਦੀ ਬਜਾਏ ਟ੍ਰੇਨਡ ਪਰਸੋਨਲ ਤੋਂ ਹਾਸਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982545।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to The Current Affairs with Ramanjit Sidhu.
ਤੇ ਖਬਰਾਂ ਦੇ ਸਿਲਸਿਲੇ ਵਿੱਚ ਅਗਲੀ ਗੱਲਬਾਤ ਕੁਬੈਕ ਦੇ ਨਾਲ ਜੁੜੀ ਹੋਈ ਹੈ। ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਜਦੋਂ 7 ਅਕਤੂਬਰ ਨੂੰ ਹਮਾਸ ਵਾਲਿਆਂ ਨੇ ਇਸਰਾਇਲ ਦੇ ਉੱਤੇ ਹਮਲਾ ਕੀਤਾ ਤੇ ਉੱਥੇ 1200 ਬੰਦਿਆਂ ਨੂੰ ਮਾਰਿਆ, ਉਹਨਾਂ ਵਿੱਚ ਸੈਲਾਨੀ ਵੀ ਸੀ, ਜ਼ਖਮੀ ਵੀ ਹੋਏ, ਕਈਆਂ ਨੂੰ ਅਗਵਾ ਕੀਤਾ। ਉਹ ਤੋਂ ਬਾਅਦ ਜਿਹੜੀ ਬਦਲਾ ਲਓ ਕਾਰਵਾਈ ਇਸਰਾਇਲ ਵੱਲੋਂ ਸ਼ੁਰੂ ਹੋਈ ਹੈ, ਉਹਦੇ ਵਿੱਚ ਵੈਸਟ ਬੈਂਕ, ਗਾਜ਼ਾ, ਇਹ ਇਲਾਕੇ ਦੇ ਨੈਚੁਰਲ ਰਿਸੋਰਸਿਸ ਤੇ ਧਰਤੀ ਹੇਠਾਂ ਹੋਰ ਚੀਜ਼ਾਂ, ਕਾਫੀ ਕੁਝ ਆ ਰਿਹਾ। ਪਰ ਉੱਪਰ ਧਰਤੀ ਦੇ ਉੱਪਰ ਕੋਈ 30,000 ਬੰਦਾ ਹੁਣ ਤੱਕ ਫੌਜੀ ਕਾਰਵਾਈ ਦੇ ਵਿੱਚ ਮਾਰਿਆ ਗਿਆ। ਹਮਾਸ ਕਿੰਨੇ ਮਾਰੇ ਗਏ ਇਹ ਤਾਂ ਨਹੀਂ ਪਤਾ, ਪਰ 30,000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਆ। ਬੱਚੇ, ਔਰਤਾਂ, ਬਜ਼ੁਰਗ, ਹਰ ਤਰ੍ਹਾਂ ਦੇ ਲੋਕ ਇਨਡਿਸਕ੍ਰਿਮੀਨੇਟਲੀ ਮਾਰੇ ਗਏ ਨੇ। ਪਿਛਲੇ ਹਫ਼ਤੇ ਵਿੱਚ ਤਾਂ ਇਹ ਵੀ ਗੱਲ ਹੋਈ ਹੈ ਕਿ ਅਨਾਜ ਲੈਣ ਆਏ, ਰਾਹਤ ਸਮੱਗਰੀ ਲੈਣ ਆਏ ਲੋਕਾਂ ਦੇ ਉੱਤੇ ਵੀ ਇਸਰਾਇਲੀ ਫੌਜ ਨੇ ਗੋਲੀਬਾਰੀ ਕਰ ਦਿੱਤੀ ਤੇ 100 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ। ਹੁਣ ਇਸ ਨੂੰ ਲੈ ਕੇ ਕੈਨੇਡਾ ਵਿਚ ਵੀ ਰੈਲੀਆਂ ਹੋ ਰਹੀਆਂ ਨੇ। ਕਈ ਫਲਸਤੀਨ ਦੇ ਹੱਕ ਚ ਖੜਦੇ ਆ ਤੇ ਕਈ ਇਸਰਾਇਲ ਦੇ ਹੱਕ ਚ ਖੜਦੇ ਆ, ਪਰ ਕਈ ਲੋਕ ਉਹ ਵੀ ਨੇ ਜਿਹੜੇ ਸਹੀ ਪਹੁੰਚ ਰੱਖਦਿਆਂ ਹੋਇਆਂ ਗੱਲ ਕਰ ਰਹੇ ਨੇ। ਕਈ ਯਹੂਦੀ ਮੂਲ ਦੇ ਲੋਕ ਵੀ ਇਸਰਾਇਲ ਦੇ ਵਿਰੋਧ ਵਿਚ ਤੇ ਫਲਸਤੀਨ ਦੇ ਹੱਕ ਵਿਚ ਹਾਂ ਦਾ ਨਾਰਾ ਮਾਰਦੇ ਆ ਕਿ ਇਸਰਾਇਲ ਵੱਲੋਂ ਧੱਕੇ ਨਾਲ ਫਲਸਤੀਨ ਤੇ ਕਬਜ਼ਾ ਕੀਤਾ ਗਿਆ, ਫਿਰ ਅੱਗੇ ਉਸ ਕਬਜ਼ੇ ਨੂੰ ਹੋਰ ਫੈਲਾਇਆ ਤੇ ਪਸਾਰਿਆ ਜਾ ਰਿਹਾ ਤੇ ਫਲਸਤੀਨ ਲੋਕਾਂ ਨੂੰ ਮੂਲੋਂ ਹੀ ਬੇਘਰ ਕੀਤਾ ਜਾ ਰਿਹਾ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਅੰਦਰ ਹੀ ਕੈਦ ਕਰ ਦਿੱਤਾ ਗਿਆ। ਦੇਸ਼ ਵੀ ਕਾਹਨੂੰ ਰਿਹਾ ਵਿਚਾਰਾ, ਹਜੇ ਫਲਸਤੀਨ ਨੂੰ ਦੇਸ਼ ਵੀ ਮਾਨਤਾ ਦੇ ਤੌਰ ਤੇ ਉਦਾਂ ਦੀ ਗੱਲਬਾਤ ਉਹਦੀ ਛੱਡੀ ਨਹੀਂ। ਸੋ ਇਹ ਤੋਂ ਲੈ ਕੇ ਪ੍ਰੋਟੈਸਟ ਹੁੰਦੇ ਆ। ਹੁਣ ਜਦੋਂ ਪ੍ਰੋਟੈਸਟ ਹੋਣ ਲੱਗ ਗਏ, ਕਦੇ ਕੋਈ ਕਿਸੇ ਨੂੰ ਗਾਲੀ ਗਲੋਚ ਕਰ ਜਾਂਦਾ, ਕਦੇ ਕੁਛ, ਸੋ ਅਨਰੈਸਟ ਦੀਆਂ ਗੱਲਾਂ ਆਉਂਦੀਆਂ। ਜਸਟਿਨ ਟਰੂਡੋ ਹੋ ਰਹੇ ਅੱਗੇ ਦਿਨ ਰੈਲੀ ਕਰਨੀ ਸੀ ਤੇ ਉਹ ਵੀ ਉਦੋਂ ਇਟਲੀ ਦੀ ਪ੍ਰਾਈਮ ਮਿਨਿਸਟਰ ਦੇ ਨਾਲ ਉਦੋਂ ਵੀ ਆ ਕੇ ਉਨ੍ਹਾਂ ਦੀ ਜਿਹੜੀ ਪਬਲਿਕ ਮੀਟਿੰਗ ਸੀ ਉਹਦੇ ਵਿਚ ਖਲਲ ਪਿਆ, ਉਨ੍ਹਾਂ ਨੇ ਮੀਟਿੰਗ ਕੈਂਸਲ ਕਰਤੀ। ਹਾਲਾਂਕਿ ਟੋਰਾਂਟੋ ਪੁਲਿਸ ਕਹਿ ਰਹੀ ਸੀ ਕਿ ਸੁਰੱਖਿਆ ਦੇ ਪ੍ਰਬੰਧ ਸੀਗੇ, ਲੋਕ ਜ਼ਰੂਰ ਉਥੇ ਆਏ ਆ, ਪਰ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਨਹੀਂ ਸੀ ਹੋਣੀ, ਪਰ ਚਲੋ ਜਿੱਦਾਂ ਵੀ ਹੋਇਆ। ਫਿਰ ਇਕ ਪਿਛਲੇ ਦਿਨ ਇਕ ਹੋਰ ਗੱਲ ਆਈ ਕਿ ਕਿਸੇ ਸਿਨੇਗੋਗ ਦੇ ਵਿਚ ਰੀਅਲ ਅਸਟੇਟ ਇਵੈਂਟ ਕਰਾਈ ਗਈ ਤੇ ਉਹਦੇ ਵਿਚ ਇਹ ਸ਼ੱਕ ਸੀ ਜਦੋਂ ਫਿਲਸਤੀਨੀ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜਾ ਕਬਜ਼ੇ ਵਾਲਾ ਇਲਾਕਾ ਆ, ਵੈਸਟ ਬੈਂਕ ਹੈ ਜਿੱਥੇ ਇਜ਼ਰਾਈਲ ਜਾ ਰਿਹਾ, ਉਥੋਂ ਦੀਆਂ ਜ਼ਮੀਨਾਂ ਦੇ ਬਾਰੇ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਆ ਜਾਓ ਜੀ ਉਥੇ ਕਿਸੇ ਨੇ ਇਨਵੈਸਟ ਕਰਨਾ, ਪ੍ਰਾਪਰਟੀਆਂ ਮਿਲਦੀਆਂ ਨੇ। ਫਿਰ ਕਈ ਲੋਕ ਕਹਿਣ ਲੱਗੇ ਵੀ ਅਸੀਂ ਭਾਈ ਪਿੱਛੋਂ ਇਜ਼ਰਾਈਲੀ ਮੂਲਦੇ ਹਾਂ, ਅਸੀਂ ਤਾਂ ਆਪਣੀ ਮਾਤ ਭੂਮੀ ਆਪਣੇ ਭੋਏ ਨਾਲ ਜੋੜਨਾ ਚਾਹੁੰਦੇ ਹਾਂ, ਅਸੀਂ ਉਥੇ ਘਰ ਲੈਣਾ ਚਾਹੁੰਦੇ ਹਾਂ, ਕੀ ਪਤਾ ਅਸੀਂ ਚਲੇ ਜਾਈਏ। ਸੋ ਇਹਦੇ ਨਾਲ ਕੀ ਹੈ ਕਿ ਇਨਵੈਸਟਮੈਂਟ ਵੱਡੇ ਦੇਸ਼ਾਂ ਤੋਂ ਕਰਾ ਕੇ, ਇਹ ਵੀ ਇੱਕ ਰਸਤਾਕੁਲਮ ਦੀ ਗੱਲ ਦਾ ਦੋਸ਼ ਲੱਗਿਆ ਕਿ ਬਈ ਇਦਾਂ ਦੀਆਂ ਇਵੈਂਟ ਹੋ ਰਹੀਆਂ ਨੇ ਧਰਮ ਦੇ ਨਾਂ ਥੱਲੇ ਤੇ ਉਹਨੂੰ ਧਾਰਮਿਕ ਇਕੱਤਰਤਾ ਕਹਿਤੀ। ਉਦਾਂ ਉਹਦੇ ਅੰਦਰ ਆ ਜੋ ਵੀ ਉਥੇ ਪਲਾਟ ਮਿਲਦੇ ਆ ਤੇ ਕੁਝ ਇਲਾਕੇ ਕਹਿੰਦੇ ਉਹਦੇ ਵਿਚ ਉਹ ਵੀ ਸੀਗੇ, ਇਵੈਂਟ ਕਰਾਉਣ ਵਾਲੇ ਇਸ ਗੱਲ ਤੋਂ ਇਨਕਾਰੀ ਰਹੇ। ਖੈਰ ਇਹ ਤੋਂ ਬਾਅਦ ਇਹ ਗੱਲ ਹੋ ਗਈ ਕਿ ਭਾਈ ਇਦਾਂ ਦੀਆਂ ਗਤੀਵਿਧੀਆਂ ਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ। ਕਿ ਧਾਰਮਿਕ ਇਕੱਤਰਤਾ ਤਾਂ ਤੁਸੀਂ ਕਰ ਲਓ। ਹੁਣ ਜਦੋਂ ਕੋਈ ਉੱਥੇ ਪ੍ਰੋਟੈਸਟ ਕਰਨ ਗਿਆ ਤਾਂ ਉਹਨੂੰ ਕਹਿੰਦੇ ਯਹੂਦੀਆਂ ਦੇ ਵਿਰੋਧ ਚ ਗਏ ਆ, ਜਾਂ ਤਾਂ ਉਹ ਯਹੂਦੀ ਧਰਮ ਦੇ ਖਿਲਾਫ਼ ਗਏ ਹੁਣ ਕਿ ਯਹੂਦੀ ਧਰਮ ਬਹੁਤ ਮਾੜਾ, ਦੁਨੀਆਂ ਚੋਂ ਮਿਟਾ ਦਿਓ। ਜੇ ਤਾਂ ਰੈਲੀ ਚ ਇਹ ਗੱਲ ਹੋ ਰਹੀ ਹੈ ਤਾਂ ਗੱਲ ਉਹਨੂੰ ਅਤੋਂ ਐਂਟੀ ਸੈਮਿਟਿਕ ਕਹਾਂਗੇ। ਜੇ ਅਸੀਂ ਕਹੀਏ ਕਿ ਧਾਰਮਿਕ ਸਥਾਨ ਦੇ ਵਿੱਚ ਬੈਠ ਕੇ ਤੁਸੀਂ ਕੋਈ ਹੋਰ ਗੱਲਾਂ ਬਾਤਾਂ ਕਰ ਰਹੇ ਹੋ, ਕਿਸੇ ਦੇਸ਼ ਦੇ ਅੰਦਰ ਆਪਣੀਆਂ ਹੋਰ ਕਲੋਨੀਆਂ ਉਸਾਰੇ ਜਾਣ ਲਈ ਇਨਵੈਸਟਮੈਂਟ ਲੈ ਕੇ ਜਾ ਰਹੇ ਹੋ ਦੂਜੇ ਦੇਸ਼ ਚ ਕਿ ਆਪਣੇ ਬੰਦੇ ਉੱਥੇ ਪਲਾਂਟ ਕਰੀਏ, ਫਿਰ ਇਸ ਨੂੰ ਅਸੀਂ ਐਂਟੀ ਸੈਮਿਟਿਕ ਨਹੀਂ ਕਹਿ ਸਕਦੇ, ਕਿਉਂਕਿ ਤੁਹਾਡੀ ਮਨਸ਼ਾ ਕੋਈ ਹੋਰ ਹੈ। ਹੁਣ ਇਹ ਹੈ ਸਾਡਾ ਇੱਕ ਪਿੱਠ ਭੂਮੀ ਹੈ ਜਿਹਦੇ ਵਿੱਚ ਅਸੀਂ ਪ੍ਰਿਸ਼ਠ ਭੂਮੀ ਬੈਕਗਰਾਉਂਡ ਜਿਹਦੇ ਉੱਤੇ ਅਸੀਂ ਆਹ ਨਵੀਂ ਗੱਲ ਕਰਨੀ ਹੈ। ਕੁਬੈਕ ਦੀ ਅਦਾਲਤ ਤੋਂ ਇਹ ਇੱਕ ਇੰਜੰਕਸ਼ਨ ਆਈ ਹੈ, ਅਦਾਲਤ ਨੇ ਇੱਕ ਨੋਟਿਸ ਜਾਰੀ ਕੀਤਾ ਕਿ 10 ਦਿਨਾਂ ਦੇ ਵਾਸਤੇ ਯਹੂਦੀ ਮੂਲ ਦੇ ਜਿਹੜੇ ਧਾਰਮਿਕ ਸਥਲ ਨੇ ਉਨ੍ਹਾਂ ਦੇ ਨੇੜੇ ਕਿਸੇ ਤਰ੍ਹਾਂ ਦਾ ਕੋਈ ਜੂਇਸ਼ ਇੰਸਟੀਟਿਊਸ਼ਨ, ਚਾਹੇ ਉਹ ਸੰਸਥਾਵਾਂ ਹੋਣ ਜਿਊਜ਼ ਦੀਆਂ ਚਾਹੇ ਧਾਰਮਿਕ ਕੇਂਦਰ ਹੈ, ਉਨ੍ਹਾਂ ਇੰਸਟੀਟਿਊਸ਼ਨਸ ਦੇ ਬਾਹਰ ਮੌਂਟਰੀਅਲ ਦੇ ਕੋਟ ਡੇ ਨੇਗੇਸ, ਨੌਰਟੇਮ ਦੇ ਗ੍ਰੇਸ, ਉਹਦੇ ਬਾਹਰ ਵੀ ਕੋਈ ਪ੍ਰੋਟੈਸਟ ਮੁਜ਼ਾਹਰਾ ਆਉਂਦੇ 10 ਦਿਨਾਂ ਦੇ ਵਿਚ ਨਹੀਂ ਕੀਤਾ ਜਾ ਸਕੇਗਾ। ਉੱਥੇ ਪਾਬੰਦੀ ਲਗਾ ਦਿੱਤੀ ਗਈ ਹੈ 10 ਦਿਨਾਂ ਵਾਸਤੇ, ਔਰ ਆਖਿਆ ਗਿਆ ਕਿ ਬੈਕ ਟੂ ਬੈਕ ਅਜਿਹੇ ਕਈ ਮੁਜ਼ਾਹਰੇ ਹੋਏ ਨੇ। ਸੋ ਇਸ ਆਰਡਰ ਨੂੰ ਲੈ ਕੇ ਹੁਣ ਜਿਵੇਂ ਕੁਮਿੰਗ ਸੈਂਟਰ ਹੈ, ਦ ਸਿਲਵਿਨ ਐਡਮਨ ਜਾਂ ਵਾਈ ਐਮ ਵਾਈ ਡਬਲਯੂ ਐਚ ਏ ਹਰਜ਼ਿਲਾ ਹਾਈ ਸਕੂਲ, ਸੋ ਇੱਦਾਂ ਦੀਆਂ ਕਈ ਸੰਸਥਾਵਾਂ ਜਿੱਥੇ ਉਨ੍ਹਾਂ ਨੇ ਕਿਹਾ ਕਿ ਭਾਈ ਇੱਥੇ ਹੁਣ ਤੁਸੀਂ ਕਰ ਨਹੀਂ ਸਕਦੇ। ਤੇ ਇੰਜੰਕਸ਼ਨ ਦੇ ਵਿਚ ਵੀ ਉਨ੍ਹਾਂ ਨੇ ਕਈ ਗਰੁੱਪਸ ਦੇ ਨਾਂ ਲਏ, ਉਹਦੇ ਵਿਚ ਇੰਡੀਪੈਂਡੈਂਟ ਜੂਇਸ਼ ਵੋਇਸਿਸ, ਇਹ ਹੁਣ ਜੂਇਸ਼ ਭਾਈਚਾਰਾ ਹੀ ਹੈ ਪਰ ਇਹ ਇਨ੍ਹਾਂ ਨਾਜ਼ੀਓਨਿਸਟਾਂ ਦੇ ਨਾਲ ਸਹਿਮਤ ਨਹੀਂ ਹੈ। ਜਿਸ ਤਰ੍ਹਾਂ ਦੀ ਪਸਾਰਵਾਦੀ ਨੀਤੀਆਂ ਇਸਰਾਇਲ ਸਰਕਾਰ ਲੈ ਕੇ ਆ ਰਹੀ ਹੈ, ਉਹ ਯਹੂਦੀ ਲੋਕ ਉਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਇਕ ਇਹ ਸੰਗਠਨ ਹੈ, ਇਕ ਮਾਂਟਰੀਅਲ ਫਾਰ ਪੈਲੇਸਟਾਈਨ, ਇਕ ਪੈਲੇਸਟੀਨੀਅਨ ਯੂਥ ਮੂਵਮੈਂਟ ਮਾਂਟਰੀਅਲ, ਤੇ ਇਕ ਹੈਗਾ ਅਲਾਇੰਸ ਫਾਰ ਪੈਲੇਸਟਾਈਨ। ਸੋ ਇਨ੍ਹਾਂ ਦੇ ਉਪਰ ਕੋਰਟ ਦੀ ਕੁਬੈਕ ਸੁਪੀਰੀਅਰ ਕੋਰਟ ਨੇ ਇੰਜੰਕਸ਼ਨ ਕੀਤੀ ਹੈ ਕਿ ਬਈ ਤੁਸੀਂ ਉਥੇ ਰੈਲੀਆਂ ਮੁਜ਼ਾਹਰੇ ਨਹੀਂ ਕਰਨੇ। ਸੋ ਇਹਦੇ ਹੋਰ ਬੜੇ ਗੱਲਾਂ ਬਾਤਾਂ ਇਹਦੇ ਨਾਲ ਜੁੜੀਆਂ ਨੇ, ਜਿਵੇਂ ਅਸੀਂ ਉਹ ਤੁਹਾਨੂੰ ਦੱਸ ਦਿੱਤੀ ਕਿ ਪੁਰਾਣੀ ਰੀਅਲ ਸਟੇਟ ਇਵੈਂਟ ਵੀ ਕਰਾਈਆਂ ਗਈਆਂ ਨੇ। ਸੋ ਸੈਰਾ ਬੋਲਵਿਨ ਬੋਇਵਿਨ ਨੇ, ਹੂ ਇਜ਼ ਵਿਦ ਦੀ ਮੌਂਟਰੀਅਲ ਚੈਪਟਰ ਆਫ ਆਈ ਜੇ ਵੀ, ਉਹ ਕਹਿੰਦੇ ਇੰਜੈਕਸ਼ਨ ਇਜ਼ ਜਸਟ ਵਨ ਮੋਰ ਟੂਲ ਯੂਜ਼ਡ ਟੂ ਸਾਇਲੈਂਸ ਐਂਡ ਡੀਲੈਜੀਟੀਮਾਈਜ਼ ਅ ਪੋਜ਼ਿਟਿਵ ਮੂਵਮੈਂਟ। ਸ਼ੀ ਅਟੈਂਡਡ ਦ ਰੈਲੀ ਟਿਊਜ਼ਡੇ ਈਵਨਿੰਗ, ਦ ਪੁਲਿਸ ਪ੍ਰੈਜੈਂਸ ਮੇਡ ਦੀ ਸਿਚੁਏਸ਼ਨ ਈਵਨ ਮੋਰ ਟੈਂਸ, ਬੋਇਵਿਨ ਸੈਡ, ਐਂਡ ਆਈ ਥਿੰਕ ਦੈਟ ਬੀਂਗ ਯੂਜ਼ਡ ਇਨ ਆਰ ਕਮਿਊਨਿਟੀ ਕੁਆਇਟ ਅ ਲੋਟ ਟੂ ਮੇਕ ਇਟ ਸੀਮ ਐਸ ਦੋ ਵੀ ਹੈਵ ਟੂ ਬੀ ਅਫਰੇਡ, ਜੁਡਿਜ਼ਮ ਐਂਡ ਜ਼ਿਓਨਿਜ਼ਮ ਆਰ ਨਾਟ ਦ ਸੇਮ। ਯਹੂਦੀ ਧਰਮ ਤੇ ਯਹੂਦੀਆਂ ਦੇ ਨਾਂ ਦੇ ਉੱਤੇ ਜਿਹੜੀਆਂ ਇਹ ਪਸਾਰਵਾਦੀ ਨੀਤੀਆਂ ਨੇ, ਇਨ੍ਹਾਂ ਦੋਨਾਂ ਦੇ ਵਿਚ ਫਰਕ ਹੈ। ਜੁਡਿਜ਼ਮ ਐਂਡ ਜ਼ਿਓਨਿਜ਼ਮ ਆਰ ਨਾਟ ਦ ਸੇਮ, ਐਂਡ ਵੀ ਹੋਪ ਦਿਸ ਇਜ਼ ਦੀ ਵੈਜ ਦੈਟ ਪੁਸ਼ਿਸ ਜ਼ਿਓਨਿਜ਼ਮ ਆਊਟ ਆਫ ਆਰ ਕਲਚਰਲ ਐਂਡ ਰਿਲੀਜੀਅਸ ਸਪੇਸਿਸ। ਸੋ ਉਨ੍ਹਾਂ ਨੇ ਇਸੇ ਉੱਤੇ ਬਹੁਤੀ ਤਵੱਜੋ ਰੱਖ ਕੇ ਇਹ ਗੱਲ ਆਖੀ ਹੈ। ਤੇ ਖੈਰ ਹੁਣ ਅਸੀਂ ਖ਼ਬਰਾਂ ਦਾ ਸਿਲਸਿਲਾ ਇੱਥੇ ਹੀ ਰੋਕਾਂਗੇ ਜੀ, ਤੇ ਫਿਰ ਅਗਲੇ ਹਿੱਸੇ ਦੇ ਵਿਚ ਫਿਰ ਗੱਲਬਾਤ ਅਗਾਂਹ ਤੋਰਦੇ ਹਾਂ। ਮੇਰਾ ਥੋੜਾ ਜਿਹਾ ਇਨ੍ਹਾਂ ਨੇ ਸਿਸਟਮ ਅੱਗੇ ਪਿੱਛੇ ਕਰ ਦਿੱਤਾ ਲੱਗਦਾ ਹੈ, ਤੇ ਕੀ ਹਾਂਜੀ ਇਸ ਬ੍ਰੇਕ ਤੋਂ ਬਾਅਦ
program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
Tired of paying transfer fees to send money abroad? Over time, they can add up to more than $100, but $100 goes a long way. That's a month of groceries in the Philippines, or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC, ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 4।